ਹਾਜ਼ਰਾ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com ਲੋਕਲ ਨੰਬਰ 6478724900
ਲੱਖ ਵਗਦੇ ਦਰਿਆ ਜਹਾਨੀ ਉੱਤੇ ਮਿੱਠਾ ਸ਼ਰਬਤ ਨੀ ਇਹਦੀ ਆਪ ਜਿਹਾ ਲੱਖ ਸੋਹਣੀਆਂ ਨਾਰਾਂ ਫਿਰਦੀਆਂ ਨੇ ਕਿੱਥੋਂ ਲੱਭਣਾ ਹੁਸਨ ਪੰਜਾਬ ਜਿਹਾ ਲੱਖ ਆਉਣ ਬਹਾਰਾਂ ਮੁਲਕ ਬੇਗਾਨੇ ਨਹੀਂ ਮਹਿਕਦਾ ਫੁੱਲ ਗੁਲਾਬ ਜਿਹਾ ਸਾਰੀ ਦੁਨੀਆ ਘੁੰਮ ਕੇ ਵੇਖ ਲਈ ਨਹੀਂ ਲੱਭਿਆ ਮੁਲਕ ਪੰਜਾਬ ਜਿਹਾ ਨਹੀਂ ਲੱਭਿਆ ਦੇਸ਼ ਪੰਜਾਬ ਜਿਹਾ ਜੋ ਪੰਜਾਬ ਦੀ ਗੱਲ ਪੰਜਾਬ ਪਾਣੀਆਂ ਦੀ ਗੱਲ ਕਰਾਂਗੇ ਮਹਿਕ ਰੇਡੀਓ ਤੇ
ਪੰਜਾਬ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਲੈ ਕੇ ਜਗਰਾਜ ਸਿੱਧੂ ਬੜੇ ਮਾਣ ਨਾਲ ਪੇਸ਼ ਕਰਦੇ ਨੇ ਰੇਡੀਓ ਪ੍ਰੋਗਰਾਮ ਮਹਿਕ ਹੱਸਦਾ ਗਾਉਂਦਾ ਖੁਸ਼ੀ ਮਨਾਉਂਦਾ ਮਹਿਕਾ ਵੰਡਦਾ ਮਹਿਕ ਰੇਡੀਓ
ਪਿੰਡਾਂ ਦੀਆਂ ਸ਼ਹਿਰਾਂ ਦੀਆਂ ਦੇਸ਼ ਦੀਆਂ ਵਿਦੇਸ਼ ਦੀਆਂ ਖਬਰਾਂ ਲੈ ਕੇ ਹਾਜ਼ਰ ਹੋ ਗਿਆ ਰੇਡੀਓ ਪ੍ਰੋਗਰਾਮ ਮਹਿਕ
ਮਹਿਕ ਨੂੰ ਅਰਥ ਤੇ ਸਾਰੇ ਹੀ ਰੱਬ ਦੇ ਸਰੋਤਿਆਂ ਨੂੰ ਜਗਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਗੀਚੀ ਆ ਅੱਜ ਅਕਤੂਬਰ ਮਹੀਨੇ ਦੀ 9 ਤਰੀਕ ਸਾਲ 2023 ਵਿੱਚ ਆਪ ਸਭ ਦਾ ਹਾਰਦਿਕ ਤੇ ਨਿੱਘਾ ਸਵਾਗਤ ਕਰਦੇ ਹਾਂ ਸੋਮਵਾਰ ਦਾ ਦਿਨ ਆ ਥੈਂਕਸ ਗਿਵਨ ਡੇ ਆ ਔਰ ਲੌਂਗ ਵੀਕੈਂਡ ਆ ਔਰ ਸਾਰੇ ਛੁੱਟੀ ਦਾ ਆਨੰਦ ਤੁਸੀਂ ਮਾਰ ਰਹੇ ਹੋਵੋਗੇ ਸੋ ਅੱਜ ਦਾ ਬਾਹਰਲਾ ਟੈਂਪਰੇਚਰ ਤੁਹਾਨੂੰ ਦੱਸ ਦਈਏ ਕਿ 8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਤੇ ਹਵਾ ਜਿਹੜੀ ਆ ਉਹ 25 ਕਿਲੋਮੀਟਰ ਦੇ ਹਿਸਾਬ ਨਾਲ ਚੱਲ ਰਹੀ ਹੈ ਥੋੜੀ ਠੰਡ ਆ ਆਪਣੀ ਜੈਕਟ ਵਗੈਰਾ ਤੁਸੀਂ ਪਾ ਕੇ ਨਿਕਲਿਆ ਕਰੋ ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਗੱਲਬਾਤ ਕਰਨੀ ਹੋਵੇ ਸਟੂਡੀਓ ਦਾ ਨੰਬਰ ਆ ਹਮੇਸ਼ਾ ਦੀ ਤਰ੍ਹਾਂ ਦੱਸਦੇ ਆ ਰਹੇ ਹਾਂ 416-620-1728 ਉਹ ਤੋਂ ਪਹਿਲਾਂ ਜਾਂ ਬਾਅਦ ਚ ਮੇਰੇ ਨਾਲ ਗੱਲਬਾਤ ਕਰਨੀ ਹੋਵੇ ਤਾਂ ਨੰਬਰ ਹੈ 416-302-3600 ਤੇ ਕਾਲ ਕੀਤੀ ਜਾ ਸਕਦੀ ਹੈ ਸਟੂਡੀਓ ਦੀ ਘੜੀ ਮੁਤਾਬਕ 12:01 ਹੋ ਚੁੱਕਿਆ ਔਰ ਤੁਹਾਡਾ ਸਾਡਾ ਸਾਥ 1 ਵਜੇ ਤੱਕ ਚੱਲੇਗਾ ਸੋ 1 ਵਜੇ ਤੱਕ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਅੱਜ ਜ਼ਿਆਦਾਤਰ ਖਬਰਾਂ ਵੀ ਪੇਸ਼ ਕਰਾਂਗੇ ਉੱਥੇ ਨਾਲ ਹੀ ਤੁਹਾਡੇ ਲਈ ਗੀਤ ਸੰਗੀਤ ਹੋਵੇਗਾ ਗੀਤ ਜ਼ਿਆਦਾ ਚਲਾਵਾਂਗੇ ਅੱਜ ਕਿਉਂਕਿ ਬਾਹਰ ਮੈਨੂੰ ਲੱਗਦਾ ਆਡੀਅੰਸ ਥੋੜ੍ਹੀ ਜਿਹੀ ਘੱਟ ਹੋਊਗੀ ਅਤੇ ਜਦੋਂ ਜਿਹੜੇ ਸਾਡੇ ਸਰੋਤੇ ਆ ਉਹ ਥੋੜ੍ਹੇ ਘੱਟ ਹੋਣ ਅਤੇ ਇੱਦਾਂ ਦਿਲ ਜਿਹਾ ਕਰਦਾ ਕਿ ਯਾਰ ਜ਼ਿਆਦਾ ਹੀ ਸੁਣਾ ਦਈਏ ਗੀਤ ਸੰਗੀਤ ਹੀ ਸੁਣਾ ਦਈਏ ਕਿਉਂਕਿ ਘੱਟ ਹੋਣ ਦਾ ਵੀ ਨਜ਼ਾਰਾ ਵੱਖਰਾ ਹੁੰਦਾ ਸੋ ਆਓ ਫਿਰ ਇੱਕ ਛੋਟੀ ਬ੍ਰੇਕ ਲਾ ਲਾ ਵਾਪਸ ਆ ਰਿਹਾ ਬ੍ਰੇਕ ਤੋਂ ਬਾਅਦ
ਤੁਸੀਂ ਤਾਂ
ਉੱਥੇ ਜਾ ਕੇ
ਬਿਲਕੁਲ ਸੀਮਾ ਬਿਆਨਾ ਕਹਿ ਰਿਹਾ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਂ ਲੱਗਿਆ ਸਮਝ
ਜੀ ਮੈਕਰੋ ਗਲੋਬਲ ਦੇ ਸੀਮਾ ਬਿਆਨਾ ਫੈਮਿਲੀ ਸਪਾਊਸ ਸਟੂਡੈਂਟ ਵਿਜ਼ਿਟਰ ਜਾਂ ਸਕਿੱਲਡ ਵੀਜ਼ਾ ਕੈਟਾਗਰੀ ਚਾਹੇ ਕੋਈ ਵੀ ਹੋਵੇ ਸਭ ਲਈ ਇੱਕੋ ਨਾਮ ਸੀਮਾ ਬਿਆਨਾ
ਕਾਲ 905-452-0000
ਗੇਟ ਤੇ ਸ਼ੇਵਲੇ ਲਾਇਆ ਸ਼ੇਵਲੇ ਓ ਜੀਐਮਸੀ ਪਰ ਇੱਕ ਲਿਮਿਟਡ ਟਾਈਮ ਸਪੈਸ਼ਲ ਆਫਰ ਫਾਲ ਕੇ ਲਈ ਗੇਅਰ ਅਪ ਹੋ ਜਾਏਗੀ 2.7 ਲੀਟਰ ਟਰਬੋ ਮੈਕਸ ਇੰਜਨ ਵਾਲੇ 2023 ਸ਼ੇਵੀ ਸਿਲਵਰਾਡੋ ਔਰ ਜੀਐਮਸੀ ਸੀਅਰਾ ਪਿਕਅਪ ਟਰੱਕਸ ਫਾਰ ਫਾਈਨੈਂਸਿੰਗ ਲਈ ਸਿਰਫ 0.99% ਸੇ ਯਹੀ ਨਹੀਂ ਐਲੀਜੀਬਲ ਕੋਸਕੋ ਮੈਂਬਰਸ ਕੇ ਲਈ ਸਿਲੈਕਟ ਮਾਡਲਸ ਪਰ $750 ਔਰ ਗੇਟਵੇ ਕੀ ਜਾਨਬ ਸੇ $500 ਕੈਸ਼ ਬੋਨਸ ਆਜ ਹੀ ਵਿਜ਼ਿਟ ਕਰੇ ਸ਼ੇਵੀ ਬਿਊਇਕ ਜੀਐਮਸੀ ਡੀਲਰਸ਼ਿਪ ਆਪਕੇ ਬਿਲਕੁਲ ਪਾਸ ਗੇਟਵੇ ਸ਼ੇਵਲੇ ਬ੍ਰੈਂਟਨ ਏਅਰਪੋਰਟ ਰੋਡ ਐਂਡ ਕੁਈਨ ਸਟ੍ਰੀਟ ਪਰ ਕਾਲ 905-791-7111
ਸੁਣੋ ਜੀ ਦੀਵਾਲੀ ਆ ਰਹੀ ਹੈ ਕੋਈ ਵਧੀਆ ਸਵੀਟ ਸ਼ਾਪ ਤੋਂ ਆਪਣੇ ਸਟਾਫ ਕਲਾਇੰਟਸ ਡਰਾਈਵਰ ਰਿਸ਼ਤੇਦਾਰ ਫਰੈਂਡਸ ਸਾਰਿਆਂ ਨੂੰ ਮਿਠਾਈ ਦੇ ਡੱਬੇ ਦੇਣੇ ਆ
ਉਹ ਤੂੰ ਟੈਨਸ਼ਨ ਨਾ ਲੈ ਮੈਂ ਤਾਂ ਕੱਲ ਹੀ ਇੰਡੀਅਨ ਸਵੀਟ ਮਾਸਟਰ ਤੇ ਜਾ ਕੇ ਮਿਕਸ ਮਿਠਾਈ ਦੇ ਡੱਬੇ ਆਰਡਰ ਵੀ ਕਰ ਆਂਦੇ ਆ ਇਹਦੇ ਚ ਕਾਜੂ ਬਰਫੀ ਕਾਜੂ ਰੋਲ ਤੇ ਤੇਰੇ ਫੇਵਰੇਟ ਗੁਲਾਬ ਜਾਮਣ ਪੇੜੇ ਤੇ ਹੋਰ ਕਈ ਤਰ੍ਹਾਂ ਦੀਆਂ ਵਧੀਆ ਤੇ ਸਵਾਦਿਸ਼ ਮਿਠਾਈਆਂ ਦੀ ਵੈਰਾਇਟੀ ਆ ਬਸ $10 ਪਰ ਪਾਉਂਡ ਦੇ ਹਿਸਾਬ ਦੇ ਨਾਲ ਮੈਂ ਤਾਂ 50 ਡੱਬੇ ਇਕੱਠੇ ਆਰਡਰ ਕਰ ਆਂਦੇ ਆ
ਤੁਸੀਂ ਵੀ ਸਾਰੇ ਦੀਵਾਲੀ ਦੇ ਮੌਕੇ ਤੇ ਸਪੈਸ਼ਲ ਸਵੀਟ ਬਾਕਸਿਸ ਦਾ ਇੰਡੀਅਨ ਸਵੀਟ ਮਾਸਟਰ ਤੋਂ ਅੱਜ ਹੀ ਐਡਵਾਂਸ ਆਰਡਰ ਪਾ ਦਿਓ ਕਾਲ 905-450-2800
ਕੀ ਤੁਸੀਂ ਸੋਚ ਰਹੇ ਹੋ ਕਿ ਘਰ ਖਰੀਦਣਾ ਤੁਹਾਡੇ ਵੱਸ ਦੀ ਗੱਲ ਨਹੀਂ ਹੈ ਪਰ ਹੁਣ ਉਹ ਸਮਾਂ ਆ ਗਿਆ ਜਦ ਤੁਸੀਂ GTA ਏਰੀਆ ਵਿੱਚ ਆਸਾਨੀ ਨਾਲ ਪ੍ਰਾਪਰਟੀ ਖਰੀਦ ਸਕਦੇ ਹੋ ਜੀ ਹਾਂ ਬਹੁਤ ਹੀ ਵਾਜਿਬ ਰੇਟ ਤੇ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ ਤੁਹਾਡੇ ਭਰੋਸੇ ਵਾਲਾ ਨਾਮ ਤੁਹਾਨੂੰ ਅਸੀਂ ਦੱਸਦੇ ਹਾਂ ਤੁਹਾਨੂੰ ਤੁਹਾਡੇ ਸੁਪਨਿਆਂ ਦਾ ਘਰ ਖਰੀਦ ਕੇ ਦੇਣਗੇ ਹੋਮ ਲਾਈਫ ਸਿਲਵਰ ਸਿਟੀ ਦੇ ਨਾਲ ਲੰਬੇ ਸਮੇਂ ਤੋਂ ਕੰਮ ਕਰਦੇ ਜਗਰਾਜ ਸਿੱਧੂ ਕਿਸੇ ਵੀ ਤਰ੍ਹਾਂ ਦੀ ਸਲਾਹ ਲੈਣ ਲਈ ਅੱਜ ਹੀ ਸੰਪਰਕ ਕਰੋ 416-302-3600 416-302-3600
मेंट लीफ इंडियन रेस्टोरेंट तुसी बैठ के खाना टेक आउट करवाना केटरिंग करवानी है या फिर तुसी गोल गप्पे कुलचे राड़ा चिकन दा आनंद लेना चाहते हैं पार्टी करनी होवे छोटी या बड़ी 12570 कनेडी रोड ते पहुंच सकदे हैं यूनिट 15 दे विच नंबर 905-843-7000
एशियन फूड सेंटर इंडियन कैनेडियन साफ सुथरी ग्रोसरी दे नाल
कारकार विच मशहूर हो चुकिया एशियन फूड सेंटर हमेशा सस्ते रेट ते वधिया सेवावां देण लई वचनबद्ध है
अपने एरिया विच पेंदे किसी भी स्टोर विच जाओगे तो जरूर बचत पाओगे
वधेरे जानकारी लई एशियन फूड सेंटर दा इक्को इक नंबर याद रखो 416-740-3262
एशियन फूड सेंटर 416-740-3262 एशियन फूड सेंटर
ਜੇ ਟਰੱਕ ਐਂਡ ਟ੍ਰੇਲਰ ਰਿਪੇਅਰ ਤੋਂ ਟਰੱਕ ਦਾ ਆਇਲ ਚੇਂਜ ਕਰਾਉਣਾ ਹੋਵੇ ਜਾਂ ਟ੍ਰਾਂਸਮਿਸ਼ਨ ਮੋਟਰ ਰੀਬਿਲਡ ਬ੍ਰੇਕ ਡਰਮ ਦੀ ਰਿਪੇਅਰ ਕਰਾਉਣੀ ਹੋਵੇ ਜਾਂ ਫਿਰ ਟਰੱਕ ਐਂਡ ਟ੍ਰੇਲਰ ਨੂੰ ਵਾਸ਼ ਕਰਾਉਣਾ ਹੋਵੇ ਤਾਂ ਪਹੁੰਚਣਾ ਪੈਣਾ ਹੈ ਸ਼ੌਟਨ ਐਂਡ ਡਿਕਸੀ ਦੇ ਏਰੀਆ 'ਚ ਗਿਲ ਬ੍ਰਦਰਸ ਨੂੰ ਸੰਪਰਕ ਕਰੋ 905-458-3455
ਇਹ ਕਿਹਨਾਂ ਉਹ ਵੀ ਟਾਈਮ ਹੁੰਦਾ ਸੀ ਜਦੋਂ $1 ਦੇ ਦੋ ਸਮੋਸੇ ਮਿਲਦੇ ਸੀ ਕਿਆ ਨਜ਼ਾਰਾ ਸੀ ਆਏ ਹਾਏ ਹਾਏ $1 ਨਾਲ ਹੀ ਪੂਰਾ ਢਿੱਡ ਭਰ ਜਾਇਆ ਕਰਦਾ ਸੀ
ਉਹ ਤਾਇਆ ਕਿਹੜੀਆਂ ਗੱਲਾਂ ਕਰਦਾ ਚੱਲ ਮੇਰੇ ਨਾਲ ਤੈਨੂੰ ਇੰਡੀਅਨ ਸਵੀਟ ਮਾਸਟਰ ਲੈ ਕੇ ਜਾਣਾ $1 ਦੇ ਦੋ ਸਮੋਸੇ ਤੂੰ ਖਾਈ ਤੇ ਨਾਲ ਮੈਨੂੰ ਵੀ ਖਵਾਈ ਇੱਥੋਂ ਵਰਗੇ ਹੈਂਡਮੇਡ ਸਮੋਸੇ ਹੋਰ ਕਿਤੇ ਨਹੀਂ ਮਿਲਨੇ ਸਵਾਦ ਆਜੂਗਾ ਤਾਇਆ ਸਵਾਦ ਚੱਲ ਹੁਣੇ ਚੱਲਦੇ ਆ
ਉਹ ਬੱਲੇ ਪੁੱਛਦਾ ਗੱਲਬਾਤ ਕਰਾਤੀ ਨਾਲ ਪੈਕ ਵੀ ਕਰਾ ਲਵਾਂਗੇ
ਇੰਡੀਅਨ ਸਵੀਟ ਮਾਸਟਰ ਤੇ $1 ਦੇ ਦੋ ਸਮੋਸੇ ਤੁਸੀਂ ਵੀ ਖਾ ਕੇ ਆਓ ਕਾਲ 905-450-2800
ਆਪਾਂ ਘਰ ਤਾਂ ਲੈ ਲਿਆ ਹੁਣ ਮੌਰਗੇਜ ਬਾਰੇ ਵੀ ਸੋਚੀਏ ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ
ਮੈਂ ਮਿਲ ਕੇ ਆਇਆ ਮੌਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ ਫਸਟ ਮੌਰਗੇਜ ਸੈਕਿੰਡ ਮੌਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ ਉਸ ਵਿੱਚ ਵੀ ਹੈਲਪ ਕਰਦੇ ਨੇ ਜਸ ਭੁੱਲਰ ਕਮਰਸ਼ੀਅਲ ਮੌਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ
416-732-2611-416-732-2611 ਨਾਮ ਯਾਦ ਰੱਖੀ ਜਸ ਭੁੱਲਰ
ਕੀ ਹੋਇਆ ਭਾਉ ਕੀ ਵੇਖਦਾ
ਓ ਯਾਰ ਸ਼ੁਕਰ ਹੈ ਮਾਰਕੀਟ ਵਿੱਚ ਤਿਉਹਾਰਾਂ ਦੀਆਂ ਰੌਣਕਾਂ ਮੁੜ ਆਈਆਂ
ਇਹ ਤਾਂ ਗੱਲ ਤੇਰੀ ਪੱਕੀ ਹੈ ਆ ਜਾ ਫਿਰ ਕਰਦੇ ਹਾਂ ਸੈਲੀਬ੍ਰੇਟ ਪੰਜਾਬੀ ਬਾਈ ਨੇਚਰ ਦੀਆਂ ਮਠਿਆਈਆਂ ਦੇ ਨਾਲ
ਆ ਵੇਖ ਦੇਸੀ ਘਿਓ ਵਿੱਚ ਬਣਦੀਆਂ ਲਾਈਫ ਜਲੇਬੀਆਂ ਓ ਮੈਂ ਕਹਿੰਦਾ ਸਵਾਦ ਆਜੂ ਖਾ ਕੇ
ਆ ਟਰਾਈ ਕਰ ਟ੍ਰੇ ਵਿੱਚ ਸਮੋਸੇ ਤੇ ਪਕੌੜੇ ਕਿਵੇਂ ਝਣਕੇ ਰੱਖੇ ਤਾਜ਼ੇ ਤਾਜ਼ੇ ਤੇ ਓ ਵੇਖ ਪੰਜਾਬੀ ਬਾਈ ਨੇਚਰ ਦੀ ਵਰਲਡ ਫੇਮਸ ਰਬੜੀ ਮਿਸ ਨਹੀਂ ਕਰ ਸਕਦੇ
100 ਤੋਂ ਵੱਧ ਦੇਸੀ ਘਿਓ ਤੇ ਖੋਏ ਚ ਬਣੀਆਂ ਤਾਜ਼ੀਆਂ ਮਠਿਆਈਆਂ ਵੇਟ ਕਰ ਰਹੀਆਂ ਨੇ ਪੰਜਾਬੀ ਬਾਈ ਨੇਚਰ ਦੀ ਏਅਰਪੋਰਟ ਐਂਡ ਗੋਰ ਲੋਕੇਸ਼ਨ ਤੇ 905-794-4667
ਹੋਮ ਲਾਈਫ ਮੇਪਲ ਨਾਲ ਕੰਮ ਕਰਦੇ ਨੇ ਗੁਰਸ਼ਰਨ ਬਾਜਵਾ ਐਜ ਏ ਬ੍ਰੋਕਰ ਤੁਸੀਂ ਫਾਰਮ ਖਰੀਦਣਾ ਕੋਈ ਲੈਂਡ ਖਰੀਦਣੀ ਹੈ ਕਮਰਸ਼ੀਅਲ ਜਾਂ ਫਿਰ ਰੈਜੀਡੈਂਸ਼ੀਅਲ ਦੇ ਵਿੱਚ ਮਹਾਰਤ ਰੱਖਦੇ ਨੇ ਨੰਬਰ ਹੈ 647-299-5448 647-289-5548 ਗੁਰਸ਼ਰਨ ਬਾਜਵਾ ਦ ਨੇਮ ਕਮਿਊਨਿਟੀ ਟਰੱਸਟ
ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸ਼ੈਰੀ ਮਾਨ ਤੁਸੀਂ ਸੁਣ ਰਹੇ ਹੋ ਮਹਿਕ ਰੇਡੀਓ ਸੁਣਦੇ ਰਹੋ
ਆਇਲ ਚੇਂਜ ਕਰਵਾਉਣ ਤੇ ਇੱਕ ਜਗ ਆਇਲ ਬਿਲਕੁਲ ਫ੍ਰੀ
ਜਾਂ ਐਸੋ ਗੈਸ ਸਟੇਸ਼ਨ ਤੋਂ 0.5 ਗੈਸ ਫ੍ਰੀ
24 ਘੰਟੇ 7 ਦਿਨ ਖੁੱਲਿਆ ਹੈ ਤੁਹਾਡੀ ਸੇਵਾ ਦੇ ਵਿੱਚ ਮਹਿਕ ਰੇਡੀਓ ਦਾ ਹਵਾਲਾ ਦੇਣ ਤੇ ਗਲਵਸ ਪੇਅਰ ਬਿਲਕੁਲ ਫ੍ਰੀ ਆਲ ਟਰੱਕ ਲਿਊਬ ਐਂਡ ਵਾਸ਼ ਤੇ ਆਇਲ ਚੇਂਜ ਕਰਵਾਉਣ ਲਈ ਐਕਸਪੀਰੀਅੰਸ ਵਰਕਰ ਦੀ ਲੋੜ ਹੈ
ਗੁੱਡ ਪੇ ਡੇ ਐਂਡ ਨਾਈਟ ਸ਼ਿਫਟ ਅਵੇਲੇਬਲ
ਕਾਲ ਕਰੋ
905-450-9055-452-9955 ਆਲ ਟਰੱਕ ਲਿਊਬ ਐਂਡ ਵਾਸ਼
ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ
ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ ਫ੍ਰਿਜ ਸਟੋਵ ਡਿਸ਼ਵਾਸ਼ਰ ਵਾਸ਼ਰ ਐਂਡ ਡਰਾਇਰ ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ 'ਚ ਨਹੀਂ ਮਿਲਣੀਆਂ ਕੋਈ ਵੀ ਅਪਲਾਈਐਂਸਿਸ ਖਰੀਦੋ ਪੇਮੈਂਟ ਵੀ 6 ਮਹੀਨਿਆਂ 'ਚ ਕਰਨੀ ਹੈ ਉਹ ਵੀ ਬਿਨਾਂ ਕਿਸੇ ਵਿਆਜ ਦੇ ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-450-2828
ਇੱਕ ਵਾਰੀ ਫੇਰ ਸਵਾਗਤ ਹੈ ਰੇਡੀਓ ਪ੍ਰੋਗਰਾਮ ਮਹਿਕ ਦੇ ਵਿੱਚ ਔਰ ਮਹਿਕ ਰੇਡੀਓ ਪ੍ਰੋਗਰਾਮ ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਪੇਸ਼ ਕੀਤਾ ਜਾਂਦਾ ਜਿਹਦੇ ਵਿੱਚ ਅਸੀਂ ਦੁਨੀਆ ਭਰ ਦੀਆਂ ਖ਼ਬਰਾਂ ਤੁਹਾਡੇ ਤੱਕ ਪੇਸ਼ ਕਰਦੇ ਹਾਂ ਨਾਲ ਮੇਰੇ ਪ੍ਰੀਤ ਖਹਿਰਾ ਜੀ ਹੁਣੀ ਸਾਥ ਦਿੰਦੇ ਨੇ ਤੇ ਨਾਲ ਦੀ ਨਾਲ ਤੁਹਾਡੇ ਲਈ ਗੀਤ ਸੰਗੀਤ ਵੀ ਲੈ ਕੇ ਹਾਜ਼ਰ ਹੁੰਦੇ ਹਾਂ ਖਹਿਰਾ ਸਾਹਿਬ ਕੀ ਹਾਲ ਚਾਲ ਠੀਕ ਠਾਕ ਹੋ ਤੁਸੀਂ
ਸਤਿ ਸ਼੍ਰੀ ਅਕਾਲ ਜਗਰਾਜ ਜੀ ਬਿਲਕੁਲ ਹਾਲ ਚਾਲ ਵਧੀਆ ਜੀ ਠੀਕ ਠਾਕ ਤੁਸੀਂ ਦੱਸੋ ਜੀ
ਜੀ ਬਹੁਤ ਵਧੀਆ। ਔਰ ਅੱਜ ਆਪਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਸਾਡੇ ਕੈਨੇਡਾ ਦੇ ਵਿੱਚ ਇੱਕ ਡੇਢ ਮਹੀਨੇ ਬਾਅਦ ਜਿਹੜੇ ਦਿਨ ਆ, ਜਿਵੇਂ ਆਪਣੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਤਿਉਹਾਰ ਮਨਾਏ ਜਾਂਦੇ ਨੇ, ਦੀਵਾਲੀ, ਲੋਹੜੀ, ਵਿਸਾਖੀ, ਮਾਘੀ, ਏਦਾਂ ਹੀ ਇੱਥੇ ਜਿਵੇਂ ਕ੍ਰਿਸਮਸ ਹੋਲੀਡੇ ਵੀ ਮਨਾਏ ਜਾਂਦੇ ਨੇ, ਲੇਬਰ ਡੇ ਅੱਡ ਹੁੰਦਾ ਜਿਵੇਂ ਇੱਥੇ ਪੰਜਾਬ ਡੇ 1 ਨਵੰਬਰ ਨੂੰ ਆ, ਇਸੇ ਤਰ੍ਹਾਂ ਹੀ ਇੱਥੇ ਜਿਵੇਂ ਵੱਖਰੇ ਵੱਖਰੇ ਤੇ ਅੱਜ ਥੈਂਕਸ ਗਿਵਨ ਡੇ ਆ ਔਰ ਛੁੱਟੀ ਵਾਲਾ ਦਿਨ ਆ ਔਰ ਛੁੱਟੀ ਅੱਜ ਸਾਰਿਆਂ ਨੂੰ ਸੋਮਵਾਰ ਦੀ ਔਰ ਸਾਰੇ ਜਿਹੜਾ ਛੁੱਟੀ ਦਾ ਆਨੰਦ ਮਾਣ ਰਹੇ ਨੇ ਅੱਜ। ਸੋ ਸਾਰਿਆਂ ਨੂੰ ਛੁੱਟੀ ਦੀਆਂ ਸ਼ੁਭਕਾਮਨਾਵਾਂ। ਸਭ ਤੋਂ ਪਹਿਲਾਂ ਤਾਂ ਅੱਜ ਦਾ ਜਿਹੜਾ ਤਿਉਹਾਰ ਦਿਨ ਆ, ਇਹ ਅੱਜ ਦੇ ਦਿਨ ਤੇ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ ਸੀ ਔਰ ਇਹ ਜਿਹੜੀ ਗੱਲਬਾਤ ਆ ਬਹੁਤ ਘੱਟ ਲੋਕਾਂ ਨੇ, ਅੱਜ ਮੈਂ ਦੇਖ ਰਿਹਾ ਸੀ ਲੀਡਰਾਂ ਨੇ ਆਪਣੇ ਆਪਣੇ ਜਿਹੜੀਆਂ ਕਾਨਫਰੰਸਾਂ ਵੀ ਰੱਖੀਆਂ, ਜਿਵੇਂ ਸੁਖਬੀਰ ਸਿੰਘ ਬਾਦਲ ਅੱਜ ਧਰਮਕੋਟ ਗਏ ਸੀ ਇਹਦੇ ਨਾਲ ਭਗਵੰਤ ਮਾਨ ਜੀ ਵੇ, ਪਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਾਡੇ ਬੱਚਿਆਂ ਨੂੰ ਦੱਸਣ ਵਾਲੀਆਂ ਟੈਲੀਵਿਜ਼ਨਾਂ ਦੇ ਰਾਹੀਂ ਔਰ ਰੇਡੀਓ ਦੇ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ ਇਹੋ ਜਿਹੀਆਂ ਚੀਜ਼ਾਂ ਭੁੱਲਦੇ ਜਾ ਰਹੇ ਨੇ ਲੋਕ, ਕੀ ਕਹਿਣਾ ਚਾਹੋਗੇ ਇਹਦੇ ਬਾਰੇ ਖਰਾ ਸਾਹਿਬ?
ਬਿਲਕੁਲ ਜਗਰਾਜ ਜੀ, ਲੋਕ ਜਿੱਥੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ ਨੂੰ ਭੁੱਲ ਗਏ ਤੇ ਉੱਥੇ ਉਹਨਾਂ ਦੇ ਜਿਹੜੇ ਆ ਜਨਮ ਦਿਹਾੜੇ, ਉਹਨਾਂ ਦੇ ਜੋਤੀ ਜੋਤ ਦਿਵਸ ਸਮਾਉਣ ਦੇ ਜਿਹੜੇ ਦਿਹਾੜੇ ਨੇ, ਦਿਨ ਨੇ, ਉਹ ਭੁੱਲਣਾ ਕੋਈ ਉਹਨਾਂ ਦੀ ਵੱਡੀ ਗੱਲ? ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਲੋਕ ਜਿਹੜੇ ਨੇ ਉਹ ਭੁੱਲਦੇ ਜਾ ਰਹੇ ਨੇ, ਤਾਂ ਬਿਲਕੁਲ ਉੱਥੇ ਆਪਣਾ ਵਿਰਸਾ ਭੁੱਲ ਗਏ ਨੇ, ਆਪਣੀ ਬੋਲੀ ਭੁੱਲਦੇ ਜਾ ਰਹੇ ਨੇ, ਤਾਂ ਇਹ ਜਿਹੜੀਆਂ ਚੀਜ਼ਾਂ ਨੇ ਜਿਹੜੇ ਆਪਣਾ ਵਿਰਸਾ ਹੈ ਆਪਣਾ,
ਤਾਂ ਲੋਕੀ ਜਿਹੜੇ ਦਸਾਂ ਗੁਰੂਆਂ ਦੇ ਨਾਮ ਹੀ ਨੀ ਆਉਂਦੇ ਹੋਣੇ ਲੋਕਾਂ
ਨੇ ਜੀ। ਬਿਲਕੁਲ ਇਹੀ ਗੱਲ ਹੈ। ਚਲੋ ਆਪਾਂ ਜੇ ਗੱਲ ਕਰ ਲਈਏ ਜਿਹੜੇ ਹੁਣ ਦੀ ਪੀੜ੍ਹੀ ਆ, ਇਸ ਪੀੜ੍ਹੀ ਨੂੰ ਤਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਹੁਣ ਵਾਲੀ ਪੀੜ੍ਹੀ ਨੂੰ ਜਾਂ ਹੁਣ ਵਾਲੇ ਬੱਚੇ ਜਿਹੜੇ ਸਕੂਲਾਂ ਦੇ ਵਿੱਚ ਪੜ੍ਹ ਰਹੇ ਨੇ, ਉਹਨਾਂ ਨੂੰ ਤਾਂ ਬਿਲਕੁਲ ਹੀ ਨੀ ਨਾਮ ਆਉਂਦੇ ਹੋਣੇ ਗੁਰੂ ਤੇ ਦਸਾਂ ਗੁਰੂਆਂ ਦੇ ਨਾਮ ਕੀ ਨੇ, ਪੰਜ ਪਿਆਰਿਆਂ ਦੇ ਨਾਮ ਕੀ ਨੇ ਜਾਂ ਸਾਹਿਬਜ਼ਾਦੇ ਕੌਣ ਸੀ, ਤਾਂ ਇਹਨਾਂ ਬਾਰੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਨਹੀਂ ਪਤਾ ਹੋਵੇਗਾ। ਪਰ ਇਹਨਾਂ ਦਾ ਕਾਰਨ ਵੀ ਜਿਹੜੇ ਆ ਮਾਪੇ ਵੀ ਖੁਦ ਨੇ, ਤਾਂ ਸਾਡੇ ਜਿਹੜੀਆਂ ਵਿਦਿਅਕ ਸੰਸਥਾਵਾਂ ਨੇ ਉਹ ਵੀ ਜ਼ਿੰਮੇਵਾਰ ਨੇ ਕਿਤੇ ਨਾ ਕਿਤੇ, ਸਾਡੇ ਧਾਰਮਿਕ ਜਿਹੜੇ ਜਥੇਬੰਦੀ ਦੇ ਲੋਕ ਨੇ ਉਹ ਜ਼ਿੰਮੇਵਾਰ ਨੇ, SGPC ਵੱਡੇ ਪੱਧਰ ਤੇ ਜ਼ਿੰਮੇਵਾਰ ਮੰਨੀ ਜਾ ਸਕਦੀ ਹੈ ਕਿ ਜਿਸ ਨੇ ਕਦੇ ਯਤਨ ਹੀ ਨਹੀਂ ਕੀਤਾ ਕਿ ਸਰਮੌਰ ਸੰਸਥਾ ਇਸੇ ਕੌਮ ਦੀ ਹੋਵੇ, ਤਾਂ ਇਹ ਬੱਚੇ ਜਿਹੜੇ ਨੇ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਇਹਨਾਂ ਵਾਸਤੇ ਕੁਝ ਕੀਤਾ ਜਾਵੇ। ਇੱਥੋਂ ਤੱਕ ਕਿ ਜਗਰਾਜ ਜੀ SGPC ਤਾਂ ਇੰਨੀ ਕੁ ਕਹਿ ਸਕਦੇ ਹਾਂ ਸਿੱਧੇ ਤੌਰ ਤੇ ਕਿ ਨਿਕੰਮੀ ਸਾਬਤ ਹੋ ਗਈ ਹੈ ਕਿ ਕਈ ਕਾਲਜ ਆ ਜਿੱਥੇ SGPC ਪਲੱਸ ਟੂ ਤੋਂ ਬਾਅਦ ਬੱਚਿਆਂ ਨੂੰ ਗੁਰਮਤ ਸੰਗੀਤ ਦੀ ਮੁਫ਼ਤ ਵਿੱਚ ਸਿੱਖਿਆ ਦਿੰਦੀ ਹੈ, ਪਰ ਨਾਲ ਦੀ ਨਾਲ ਦੁਨਿਆਵੀ ਸਿੱਖਿਆ ਜਿਹੜੀ ਆ ਉਹਨੂੰ ਦੇਣਾ ਜਿਹੜਾ ਉਹ ਭੁੱਲ ਜਾਂਦੀ ਹੈ ਕਿ ਬੱਚਿਆਂ ਨੂੰ ਜਿਹੜੀ ਆ ਅੱਗੇ BA MA ਜਿਹੜੀ ਆ ਉਹ ਕਰਵਾਈ ਜਾਵੇ। ਕੁਝ ਕਾਲਜਾਂ ਦੇ ਵਿੱਚ ਕਰਵਾਈ ਵੀ ਜਾਂਦੀ ਹੈ, ਪਰ ਬਹੁਤਿਆਂ ਦੇ ਵਿੱਚ ਜਿਹੜੀ ਆ ਉਹ ਪਲੱਸ ਟੂ ਤੋਂ ਬਾਅਦ ਬੱਚਿਆਂ ਨੂੰ 3 ਸਾਲ ਦਾ ਗੁਰਮਤ ਦਾ ਕੋਰਸ ਤਾਂ ਕਰਵਾ ਦਿੰਦੀ ਆ, ਉਹਨਾਂ ਨੂੰ ਗੁਰਮਤ ਦੇ ਨਾਲ ਤਾਂ ਜੋੜ ਦਿੰਦੀ ਆ, ਪਰ ਉਹਨਾਂ ਦੀ ਦੁਨਿਆਵੀ ਪੜ੍ਹਾਈ ਜਿਹੜੀ ਆ ਉਹ ਕਿਤੇ ਨਾ ਕਿਤੇ ਕੜੀਆਂ ਉਹ ਕਮਜ਼ੋਰ ਰਹਿ ਜਾਂਦੀਆਂ ਨੇ। ਤਾਂ ਪਿਛਲੇ ਸਮੇਂ ਦੇ ਵਿੱਚ ਅਸੀਂ ਯਤਨ ਵੀ ਕੀਤਾ ਸੀ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਇਸ ਬਾਰੇ ਦੱਸਿਆ ਸੀ, ਪਰ ਜਦੋਂ ਕੋਈ ਧਿਆਨ ਹੀ ਨਾ ਹੋਵੇ, ਧਿਆਨ ਹੋਵੇ ਕਿ ਸਿਆਸਤ ਕਿਵੇਂ ਚਮਕਾਉਣੀ ਆ, ਧਿਆਨ ਹੋਵੇ ਕਿ ਹੁਣ SGPC ਦੀਆਂ ਚੋਣਾਂ ਆਉਣ ਵਾਲੀਆਂ ਨੇ, ਉੱਧਰ ਕਿਵੇਂ ਕਰਨਾ, ਉੱਧਰ ਤਿਆਰੀ ਕਿਵੇਂ ਕਰਨੀ ਆ, ਸਿਆਸੀ ਰੋਟੀਆਂ ਕਿਵੇਂ ਸੇਕਣੀਆਂ ਨੇ ਤੇ ਆਪਣੇ ਸਿਆਸੀ ਹੱਕਾਵਾਂ ਨੂੰ ਫਾਇਦਾ ਕਿਵੇਂ ਪਹੁੰਚਾਉਣਾ ਹੈ, ਜੇ ਉਹ ਧਿਆਨ ਇੱਧਰ ਹੋਵੇ ਤਾਂ ਫਿਰ ਇਹਨਾਂ ਬੱਚਿਆਂ ਵੱਲ ਤਾਂ ਧਿਆਨ ਰਹਿੰਦਾ ਹੀ ਨਾ ਉਹਨਾਂ ਦਾ। ਇਸ ਕਰਕੇ ਉਹ ਮਾਪਿਆਂ ਤੋਂ ਲੈ ਕੇ ਸਾਡੀਆਂ ਵਿਦਿਅਕ ਸੰਸਥਾਵਾਂ, ਸਿਰਮੌਰ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਦਾ ਵੀ ਜਿਹੜਾ ਇਸ ਨੂੰ ਲੈ ਕੇ ਬਰਾਬਰ ਦੀ ਉਹਨਾਂ ਦੀ ਜ਼ਿੰਮੇਵਾਰੀ ਹੈਗੀ ਆ, ਉਹ ਵੀ ਜ਼ਿੰਮੇਵਾਰ ਨੇ ਕਿ ਜਿਹੜੇ ਲੋਕ ਸਾਡੇ ਬੱਚੇ ਜਿਹੜੇ ਨੇ ਆਉਣ ਵਾਲੀ ਪੀੜ੍ਹੀ ਆ ਉਹ ਸਾਡੇ ਵਿਰਸੇ ਤੋਂ, ਸਾਡੇ ਗੁਰੂਆਂ ਪੀਰਾਂ ਤੋਂ, ਸਾਡੇ ਧਾਰਮਿਕ ਜਿਹੜੇ ਸਾਡੇ ਧਰਮ ਦੇ ਸ਼ਹੀਦ ਨੇ ਉਹਨਾਂ ਨੂੰ ਭੁੱਲਦੇ ਜਾ ਰਹੇ ਨੇ, ਧਾਰਮਿਕ ਅਕੀਦਿਆਂ ਤੋਂ ਦੂਰ ਹੁੰਦੀ ਜਾ ਰਹੀ ਆਉਣ ਵਾਲੀ ਪੀੜ੍ਹੀ ਜਿਹੜੀ ਆ। ਤਾਂ ਬਿਲਕੁਲ ਇਹ ਲੋਕ ਖੁਦ ਤੋਂ ਜ਼ਿੰਮੇਵਾਰ, ਅਸੀਂ ਵੀ ਹਾਂ, ਜਿਹੜੇ ਮਾਪੇ ਨੇ ਉਹ ਵੀ ਜ਼ਿੰਮੇਵਾਰ ਵੱਡੀ ਪੱਧਰ ਤੇ ਨੇ ਕਿ ਘੱਟੋ ਘੱਟ ਮਾਪੇ ਤਾਂ ਆਪਣੇ ਬੱਚਿਆਂ ਨੂੰ ਅਜਿਹੀਆਂ ਸਿੱਖਿਆਵਾਂ ਦੇਣ। ਸਾਡੇ ਬਹੁਤੇ ਮਾਪੇ ਤਾਂ ਇੱਥੇ ਘਰਾਂ ਦੇ ਵਿੱਚ, ਮੈਂ ਦੇਖਦਾ ਮੋਹਾਲੀ ਚੰਡੀਗੜ੍ਹ ਦੇ ਵਿੱਚ ਰਹਿੰਦੇ ਅਸੀਂ, ਤਾਂ ਬਹੁਤੇ ਪੰਜਾਬੀ ਜਿਹੜੇ ਖੁਦ ਪੰਜਾਬੀ ਨੇ, ਖੁਦ ਦਸਤਾਰਧਾਰੀ ਵੀ ਜਿਹੜੇ ਨੇ ਜਿਹੜੇ ਹੈਗੇ ਨੇ ਸਿੱਖ ਧਰਮ ਨੂੰ ਬਿਲੋਂਗ ਕਰਦੇ ਨੇ, ਉਹ ਹੀ ਬੱਚਿਆਂ ਦੇ ਨਾਲ ਹਿੰਦੀ ਦੇ ਵਿੱਚ ਗੱਲ ਕਰਦੇ ਨੇ। ਜਦੋਂ ਅਸੀਂ ਆਪਣੀ ਭਾਸ਼ਾ ਤੋਂ, ਅਸੀਂ ਆਪਣੇ ਵਿਰਸੇ ਤੋਂ, ਅਸੀਂ ਆਪਣੇ ਧਰਮ ਤੋਂ ਟੁੱਟ ਗਏ ਤਾਂ ਸਮਝ ਲਓ ਫਿਰ ਅਸੀਂ ਕਾਸੇ ਜੋਗੇ ਨਹੀਂ ਰਹੇ।
ਜੀ ਜੀ ਧੰਨਵਾਦ ਜੀ।
ਜਿਹੜਾ ਯੂਟਿਊਬ SDPC ਨੇ ਚਲਾਇਆ ਸੀ ਚੈਨਲ ਬਾਣੀ ਦੇ ਨਾਲ ਜੋੜਿਆ ਜਾਊਗਾ, ਉਹ ਕਿਸ ਤਰ੍ਹਾਂ ਚੱਲ ਰਿਹਾ?
ਦੇਖੋ ਯੂਟਿਊਬ ਚੈਨਲ ਫੇਸਬੁੱਕ ਚੈਨਲ ਚਲਾਇਆ ਸੀ ਕਿ ਤੁਹਾਡੇ ਘਰ ਤੱਕ 24 ਘੰਟੇ ਗੁਰਬਾਣੀ ਜਿਹੜੀ ਆ ਉਹ ਚੱਲਦੀ ਰਹੇਗੀ SDPC ਦੇ ਚੈਨਲ ਤੋਂ, ਉਹਦੇ ਐਕਸਕਲੂਸਿਵ ਰਾਈਟ ਜਿਹੜੇ SDPC ਕੋਲ ਹੋਣਗੇ। ਇੱਥੋਂ ਤੱਕ ਕਿ ਰਾਗੀਆਂ ਨੂੰ ਵੀ ਮਨਾ ਕਰ ਦਿੱਤਾ ਗਿਆ ਸੀ ਕਿ ਜਿਹੜੇ ਰਾਗੀ ਨੇ ਉਹ ਵੀ ਇੱਥੋਂ ਆਪਣੇ ਸ਼ਬਦ ਕੀਰਤਨ ਦੀ ਕੱਟ ਕੇ ਉਨੀ ਕਲਿੱਪ ਉਹ ਵੀ ਜਿਹੜੀ ਨਹੀਂ ਪਾ ਸਕਦੇ। ਚਲੋ SDPC ਦਾ ਯੂਟਿਊਬ ਚੈਨਲ ਫੇਸਬੁੱਕ ਚੈਨਲ ਚੱਲੀ ਜਾ ਰਿਹਾ ਹੈ, ਨਾਲ ਦੀ ਨਾਲ PTC ਤੇ ਵੀ ਲਗਾਤਾਰ ਜਿਹੜਾ ਵਾ ਟੈਲੀਕਾਸਟ ਇਹਦਾ ਹੋ ਰਿਹਾ ਹੈ। ਸਮਾਂ ਕਿਹਾ ਸੀ SDPC ਨੇ ਕਿਹਾ ਸੀ ਕਿ ਭਾਈ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੈਟੇਲਾਈਟ ਚੈਨਲ ਲਿਆਵਾਂਗੇ, ਪਰ ਉਹ ਵੀ ਗੱਲ ਕਿਤੇ ਨਾ ਕਿਤੇ ਠੰਡੇ ਬਸਤੇ ਦੇ ਵਿੱਚ ਪੈ ਗਈ ਆ। ਉਸ ਵਕਤ ਕਾਫੀ ਜਿਹੜਾ ਇਸਦਾ ਵਿਰੋਧ ਵੀ ਹੋਇਆ ਸੀ ਜਦੋਂ ਐਗਰੀਮੈਂਟ ਜਿਹੜਾ ਟੁੱਟਣ ਵਾਲਾ ਸੀ PTC ਦੇ ਨਾਲ, ਪਰ ਐਗਰੀਮੈਂਟ ਉਹ ਲੱਗਦਾ ਦੁਬਾਰਾ ਉਹ ਹੋ ਗਿਆ ਹੈ। ਹੁਣ ਦੇਖਦੇ ਹਾਂ ਕਿ ਕਦੋਂ ਤੱਕ SDPC ਜਿਹੜਾ ਆਪਣਾ ਨਵਾਂ ਚੈਨਲ ਲੈ ਕੇ ਆਉਂਦੀ ਹੈ ਸੈਟੇਲਾਈਟ ਚੈਨਲ ਕਦੋਂ ਤੱਕ ਲਾਂਚ ਕਰਦੀ ਆ। ਫਿਲਹਾਲ ਦੀ ਘੜੀ ਤਾਂ ਉਸ ਤਰੀਕੇ ਨਾਲ ਜਿਸ ਤਰੀਕੇ ਨਾਲ ਪਹਿਲਾਂ ਟੈਲੀਕਾਸਟ ਹੋ ਰਿਹਾ ਸੀ ਉਸ ਤਰੀਕੇ ਨਾਲ ਟੈਲੀਕਾਸਟ ਹੋ ਰਿਹਾ ਹੈ, ਤੇ ਦੂਜਾ SDPC ਦਾ ਯੂਟਿਊਬ ਔਰ ਫੇਸਬੁੱਕ ਦੇ ਉੱਤੇ ਵੀ ਜਿਹੜਾ ਚੈਨਲ ਚੱਲ ਰਿਹਾ ਹੈ, ਜਿੱਥੋਂ ਕਿ ਅੱਗੇ ਇਹੀ ਹੁੰਦਾ ਸੀ ਕਿ ਜ਼ਿਆਦਾਤਰ ਤੇ ਇਹੀ ਪਰੇਸ਼ਾਨੀ ਸੀ ਕਿ ਅਸੀਂ ਕਿਤੇ ਬਾਹਰ ਗਏ ਹਾਂ ਤੇ ਬਾਹਰਲੇ ਸੂਬਿਆਂ ਦੇ ਵਿੱਚ ਜਿੱਥੇ PTC ਵਗੈਰਾ ਨਹੀਂ ਚੱਲਦਾ ਉੱਥੇ ਅਸੀਂ ਗੁਰਬਾਣੀ ਕਿਵੇਂ ਸੁਣਾਂਗੇ। ਹੁਣ ਯੂਟਿਊਬ ਤੋਂ ਲਾ ਕੇ ਫੇਸਬੁੱਕ ਤੋਂ ਲਾ ਕੇ ਤੁਸੀਂ ਕਦੇ ਵੀ ਕਿਤੇ ਵੀ ਸੁਣ ਸਕਦੇ ਹੋ, ਸਮਾਰਟ TV ਆ ਗਏ ਨੇ, ਸਮਾਰਟ TV ਦੇ ਨਾਲ ਤੁਸੀਂ ਕਨੈਕਟ ਕਰੋ ਤੇ ਆਪਣਾ TV ਦੇ ਉੱਤੇ ਗੁਰਬਾਣੀ ਸੁਣੋ ਤੇ ਇਸ ਤਰੀਕੇ ਨਾਲ ਹੁਣ ਦੇਖੋ ਵਧੀਆ ਚੱਲ ਰਿਹਾ ਹੈ।
ਜੀ ਜੀ, ਔਰ ਜਿੱਥੇ ਅਸੀਂ ਖਬਰਾਂ ਤੇ ਝਾਤ ਮਾਰਾਂਗੇ ਔਰ ਖਬਰਾਂ ਡਿਸਕਸ ਕਰਾਂਗੇ, ਉੱਥੇ ਨਾਲ ਹੀ ਦੱਸ ਦਈਏ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਗੁਰਸ਼ਰਨ ਬਾਜਵਾ ਜੀ ਸਪੋਂਸਰ ਕਰਦੇ ਨੇ, ਹੋਮ ਲਾਈਫ ਮੇਪਲ ਦੇ ਨਾਲ ਐਜ਼ ਏ ਬ੍ਰੋਕਰ ਕੰਮ ਕਰਦੇ ਨੇ। ਅਗਰ ਜੇ ਤੁਸੀਂ ਕੋਈ ਵੀ ਫਾਰਮ ਖਰੀਦਣਾ ਹੋਵੇ ਤੇ ਕਾਲ ਕਰ ਲਓ ਤੁਸੀਂ 647-299-5448-6478-289-5548 ਤੇ ਸੰਪਰਕ ਕੀਤਾ ਜਾ ਸਕਦਾ। ਤੇ ਇਸ ਦੇ ਨਾਲ ਗੁਰਪ੍ਰੀਤ ਸੰਭਰਾ ਜੀ ਵੀ ਪ੍ਰੋਗਰਾਮ ਦੇ ਮੇਨ ਸਪੋਂਸਰ ਨੇ। ਔਰ ਜੇ ਤੁਸੀਂ ਮੋਰਗੇਜ ਕਰਾਉਣੀ ਹੈ ਫਸਟ ਸੈਕਿੰਡ ਜਾਂ ਪ੍ਰਾਈਵੇਟ ਲੋਨ ਲੈਣਾ ਹੋਵੇ ਤੇ 647-284-3333 647-284-3333 ਤੇ ਸੰਪਰਕ ਕੀਤਾ ਜਾ ਸਕਦਾ। ਤੇ ਇਸ ਦੇ ਨਾਲ ਨਾਲ ਰੋਜ਼ ਟਰੱਕ ਲਿਓ, ਹਫ਼ਤੇ ਦੇ 7 ਦਿਨ ਉੱਪਰ ਰਹਿੰਦਾ ਟਰੱਕ ਦਾ ਆਇਲ ਚੇਂਜ ਕਰਾਓ, ਸੇਫਟੀ ਕਰਾਓ ਤੁਸੀਂ। ਇਹ ਨੰਬਰ ਹੈ ਨੰਬਰ ਟੂ ਕਾਲ 905-451-6710 ਤੇ ਸੰਪਰਕ ਕੀਤਾ ਜਾ ਸਕਦਾ। ਏਸ਼ੀਅਨ ਫੂਡ ਸੈਂਟਰ ਵੱਲੋਂ ਸਾਰਿਆਂ ਨੂੰ ਸ਼ੁਭਕਾਮਨਾਵਾਂ, ਥੈਂਕਸ ਗਿਵਿੰਗ ਡੇ ਦੀਆਂ। ਔਰ ਏਸ਼ੀਅਨ ਫੂਡ ਸੈਂਟਰ ਤੁਸੀਂ ਗ੍ਰੋਸਰੀ ਕਰਨੀ ਹੋਵੇ ਤਾਂ ਹੈਡ ਆਫਿਸ ਦਾ ਨੰਬਰ ਹੈ 416-740-3262। ਸੋ ਖੈਰਾ ਸਾਹਿਬ, ਤੁਹਾਨੂੰ ਮੈਂ ਇੱਕ ਗੀਤ ਸੁਣਾਉਣਾ ਔਰ ਇਹ ਗੀਤ ਆ ਜਿਹੜਾ ਕਾਫੀ ਇਮੋਸ਼ਨਲ ਜਿਹਾ ਗੀਤ ਆ ਔਰ ਵਧੀਆ ਲਾਈਨਾਂ ਲਿਖੀਆਂ, ਔਰ ਆਓ ਫਿਰ ਤੁਹਾਡੇ ਨਾਲ ਇੱਕ ਗੀਤ ਸਾਂਝਾ ਕਰਦੇ ਹਾਂ ਔਰ ਬਾਪੂ ਨੂੰ ਗੀਤ ਜਿਹੜਾ ਡੈਡੀਕੇਟ ਕੀਤਾ ਗਿਆ ਬੈਨੀ ਚੌਲ ਦਾ।
ਹੱਦ ਕਰਵਾਤੀ ਬਾਪੂ ਇੰਨੇ ਪੈਸੇ ਲਾਉਣ ਦੀ, ਫੀਲਿੰਗ ਹੀ ਵੱਖਰੀ ਆ ਆਪਣਾ ਕਮਾਉਣ ਦੀ, ਹੱਦ ਕਰਵਾਤੀ ਬਾਪੂ ਇੰਨੇ ਪੈਸੇ ਲਾਉਣ ਦੀ, ਫੀਲਿੰਗ ਹੀ ਵੱਖਰੀ ਆ ਆਪਣਾ ਕਮਾਉਣ ਦੀ। ਤੋਰਿਆ ਸੀ ਪਿੰਡੋਂ ਜਦੋਂ ਬੇਬੇ ਯਾਦ ਆਉਂਦੀ, ਮੈਨੂੰ ਚੋਰੀ ਪੈਸੇ ਹੱਥ ਚ ਫੜਾਉਣ ਲੱਗਿਆ। ਬਾਪੂ ਅੱਜ ਅੱਖਾਂ ਭਰੇ ਆਈਆਂ ਤੇਰੇ ਪੁੱਤ ਦੀਆਂ, ਪਹਿਲੀ ਵਾਰੀ ਪਿੰਡ ਪੈਸੇ ਪਾਉਣ ਲੱਗਿਆ। ਬਾਪੂ ਅੱਜ ਅੱਖਾਂ ਭਰੇ ਆਈਆਂ ਤੇਰੇ ਪੁੱਤ ਦੀਆਂ, ਪਹਿਲੀ ਵਾਰੀ ਪਿੰਡ ਪੈਸੇ ਪਾਉਣ ਲੱਗਿਆ। ਚੰਗੇ ਪੈਸੇ ਬਣਦੇ ਤੇ ਤਾਂ ਵੀ ਰਹਿੰਦੀ ਥੋੜਿਆ, ਧਾਨਿਆ ਤੂੰ ਬਾਪੂ ਜਿਹਨੇ 35 ਲੱਖ ਜੋੜਿਆ। ਚੰਗੇ ਪੈਸੇ ਬਣਦੇ ਤੇ ਤਾਂ ਵੀ ਰਹਿੰਦੀ ਥੋੜਿਆ, ਧਾਨਿਆ ਤੂੰ ਬਾਪੂ ਜਿਹਨੇ 35 ਲੱਖ ਜੋੜਿਆ। ਸਾਡੇ ਲਈ ਵੀ ਕਿੱਥੇ ਸੌਖੇ ਡਾਲਰ ਕਮਾਉਣੇ, ਮੱਥਾ ਮੌਤ ਨਾਲ ਲੱਗੇ ਡੌਂਕੀ ਲਾਉਣ ਲੱਗਿਆ। ਬਾਪੂ ਅੱਜ ਅੱਖਾਂ ਭਰੇ ਆਈਆਂ ਤੇਰੇ ਪੁੱਤ ਦੀਆਂ, ਪਹਿਲੀ ਵਾਰੀ ਪਿੰਡ ਪੈਸੇ ਪਾਉਣ ਲੱਗਿਆ। ਬਾਪੂ ਅੱਜ ਅੱਖਾਂ ਭਰੇ ਆਈਆਂ ਤੇਰੇ ਪੁੱਤ ਦੀਆਂ, ਪਹਿਲੀ ਵਾਰੀ ਪਿੰਡ ਪੈਸੇ ਪਾਉਣ ਲੱਗਿਆ। ਜਾਂਦੇ ਭਾਰ ਵੇਖ ਇੰਨਾ
ਜਾਂਦੀਆਂ ਜ਼ਿਆਦਾ ਮੋਹਰਾਂ ਉੱਤੇ ਕੁੜੀਆਂ ਵੀ ਡੱਟੀਆਂ ਗਰੋਸਰੀ ਸਟੋਰਾਂ ਉੱਤੇ ਚੱਕੀ ਜਾਂਦੇ ਭਾਰ ਵੇਖ ਇੰਨਾ ਜ਼ਿਆਦਾ ਮੋਹਰਾਂ ਉੱਤੇ ਕੁੜੀਆਂ ਵੀ ਡੱਟੀਆਂ ਗਰੋਸਰੀ ਸਟੋਰਾਂ ਉੱਤੇ ਤੱਤੀ ਠੰਡੀ ਦਾ ਤੇ ਹੁਣ ਚੇਤਾ ਵੀ ਨਹੀਂ ਆਉਂਦਾ ਸਾਨੂੰ ਥੱਕਿਆਂ ਨੂੰ ਅੱਧੀ ਰਾਤੀ ਸੌਣ ਲੱਗਿਆ ਬਾਪੂ ਅੱਜ ਅੱਖਾਂ ਭਰੇ ਆਈਆਂ ਤੇਰੇ ਪੁੱਤ ਦੀਆਂ ਪਹਿਲੀ ਵਾਰੀ ਪਿੰਡ ਪੈਸੇ ਪਾਉਣ ਲੱਗਿਆ ਬਾਪੂ ਅੱਜ ਅੱਖਾਂ ਭਰੇ ਆਈਆਂ ਤੇਰੇ ਪੁੱਤ ਦੀਆਂ ਪਹਿਲੀ ਵਾਰੀ ਪਿੰਡ ਪੈਸੇ ਪਾਉਣ ਲੱਗਿਆ ਅਨੰਦਪੁਰ ਜਾਂਦੇ ਸੀਗੇ ਡਾਲਿਆਂ ਤੇ ਕਿਰਪਾ ਬਾਬੇ ਦੀ ਅੱਜ ਚੜ ਗਏ ਟਰਾਲਿਆਂ ਤੇ ਉਹੀਆਂ ਜੋ ਅਨੰਦਪੁਰ ਜਾਂਦੇ ਸੀਗੇ ਡਾਲਿਆਂ ਤੇ ਕਿਰਪਾ ਬਾਬੇ ਦੀ ਅੱਜ ਚੜ ਗਏ ਟਰਾਲਿਆਂ ਤੇ ਸੱਚ ਦੱਸਾਂ ਜੌਲ ਯਾਦ ਆਉਂਦੀਆਂ ਨੇ ਗਾਲਾਂ ਪਿੰਡ ਖਾਧੀਆਂ ਟਰਾਲੀ ਬੈਗ ਲਾਉਣ ਲੱਗਿਆਂ ਬਾਪੂ ਅੱਜ ਅੱਖਾਂ ਭਰੇ ਆਈਆਂ ਤੇਰੇ ਪੁੱਤ ਦੀਆਂ ਪਹਿਲੀ ਵਾਰੀ ਪਿੰਡ ਪੈਸੇ ਪਾਉਣ ਲੱਗਿਆਂ ਬਾਪੂ ਅੱਜ ਅੱਖਾਂ ਭਰੇ ਆਈਆਂ ਤੇਰੇ ਪੁੱਤ ਦੀਆਂ ਪਹਿਲੀ ਵਾਰੀ ਪਿੰਡ ਪੈਸੇ ਪਾਉਣ ਲੱਗਿਆਂ
ਜੀ ਔਰ ਖੇਰਾ ਸਾਹਿਬ ਕਿਵੇਂ ਲੱਗਿਆ ਗੀਤ ਤੁਹਾਨੂੰ
ਬਹੁਤ ਵਧੀਆ ਜੀ ਅੱਜ ਦੇ ਜਿਹੜੇ ਨੌਜਵਾਨ ਬਾਹਰ ਜਾ ਰਹੇ ਨੇ ਉਹਨਾਂ ਦੇ ਹਾਲਾਤਾਂ ਨੂੰ ਦਰਸਾਉਂਦਾ ਹੈ ਕਿ ਕਿਵੇਂ ਕਿਵੇਂ ਇੱਥੋਂ ਕਮਾਈਆਂ ਕਰਕੇ ਕਿਵੇਂ ਕਿਵੇਂ ਇੱਥੋਂ ਕਿਹੜੇ ਹਾਲਾਤਾਂ ਦੇ ਵਿੱਚ ਜੋੜ ਕੇ ਪੈਸੇ ਜਾਂਦੇ ਨੇ ਤੇ ਫਿਰ ਉੱਥੋਂ ਆਪਣੇ ਪਰਿਵਾਰ ਨੂੰ ਭੇਜਦੇ ਨੇ ਬਿਲਕੁਲ ਬਹੁਤ ਵਧੀਆ ਜੀ
ਕਮਾਈ ਸੌਖੀ ਤਾਂ ਨਹੀਂ ਆਪਣੇ ਖੇਰਾ ਸਾਹਿਬ
ਬਿਲਕੁਲ ਜਗਰਾਜ ਜੀ ਕਮਾਈ ਨਾ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਬਾਹਰਲੇ ਵਿਦੇਸ਼ਾਂ ਦੇ ਵਿੱਚ ਸੌਖੀ ਆ ਤੇ ਨਾ ਹੀ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਸੌਖੀ ਆ ਕਮਾਈ ਕੋਈ ਵੀ ਕਿੱਤਾ ਸੌਖਾ ਨਹੀਂ ਹੈਗਾ ਜਗਰਾਜ ਜੀ ਹਰ ਕਿੱਤੇ ਦੇ ਵਿੱਚ ਤੁਹਾਨੂੰ ਮਿਹਨਤ ਕਰਨੀ ਜ਼ਰੂਰੀ ਆ ਤੁਸੀਂ ਮਿਹਨਤ ਨਹੀਂ ਕਰੋਗੇ ਤਾਂ ਤੁਸੀਂ ਕਦੇ ਵੀ ਸਫਲ ਨਹੀਂ ਹੋ ਸਕਦੇ ਚਾਹੇ ਕੋਈ ਵੀ ਕਿੱਤਾ ਹੈ ਕੋਈ ਵੀ ਕੰਮ ਹੈ ਮਿਹਨਤ ਜ਼ਰੂਰੀ ਆ ਤੇ ਮਿਹਨਤ ਤੋਂ ਬਿਨਾਂ ਕੁਛ ਵੀ ਨਹੀਂ ਹੋ ਸਕਦਾ
ਆ ਜਾਓ ਫਿਰ ਹੁਣ ਹੋ ਜਾਈਏ ਸਿੱਧੇ ਫਿਰ ਭਗਵੰਤ ਮਾਨ ਜੀ ਨੇ ਇੱਕ ਟਵੀਟ ਕੀਤਾ ਸੀ ਟਵੀਟ ਦੇ ਵਿੱਚ ਕਿਹਾ ਕਿ ਮੈਂ ਸਿੱਧੀ ਚੁਣੌਤੀ ਦਿੰਦਾ ਬਾਦਲਾਂ ਨੂੰ ਪ੍ਰਤਾਪ ਸਿੰਘ ਬਾਜਵਿਆਂ ਨੂੰ ਨਾਲ ਹੀ ਰਾਜੇ ਵੜਿੰਗ ਨੂੰ ਸੁਨੀਲ ਜਾਖੜ ਨੂੰ ਹੋਰ ਕਿਹਨੇ ਪਾਣੀ ਤੇ ਸਿਆਸਤ ਕੀਤੀ ਕਿਹਨੇ ਬਾਣੀ ਤੇ ਸਿਆਸਤ ਕੀਤੀ ਕਿਹਨੇ ਪੈਸਾ ਖਾਧਾ ਕਿਹਨੇ ਲੁੱਟਿਆ ਕਿਹਨੇ ਡਰੱਗ ਵੇਚਿਆ ਕਿਹਨੇ ਸਿੱਧੀ 1 ਨਵੰਬਰ ਨੂੰ ਕਿਹੜਾ ਮੈਂ ਕਾਪੀ ਤੇ ਪੈਨ ਵੀ ਨੀ ਲੈ ਕੇ ਆਉਣਾ ਖਾਲੀ ਹੱਥੀ ਆਉਣਾ ਤੇ ਤੁਸੀਂ ਭਾਵੇਂ ਪੇਪਰ ਪੈਨ ਲੈ ਕੇ ਆ ਜਾਓ ਹੁਣ ਕੀ ਕਹਿਣਾ ਚਾਹੋਗੇ ਉਹਨਾਂ ਨੇ ਚੁਣੌਤੀ ਨੂੰ ਵੀ ਕਬੂਲ ਕੀਤਾ
ਜੀ ਬਿਲਕੁਲ ਚੁਣੌਤੀ ਨੂੰ ਕਬੂਲ ਕਰ ਲਿਆ ਹੈ ਭਗਵੰਤ ਮਾਨ ਉਹਨਾਂ ਨੇ ਕਿਹਾ ਕਿ ਰੋਜ਼ ਦੀ ਕਿੱਚ ਕਿੱਚ ਨਾਲੋਂ ਜਿਸ ਤਰੀਕੇ ਨਾਲ ਰੋਜ਼ ਹੀ ਕੋਈ ਬਿਆਨ ਭਗਵੰਤ ਮਾਨ ਉਹਨਾਂ ਦਾ ਆਉਂਦਾ ਸੀ ਵਿਰੋਧੀ ਧਿਰਾਂ ਦਾ ਚਲੋ ਕੰਮ ਹੀ ਹੁੰਦਾ ਕਿ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਸ਼ੀਸ਼ਾ ਦਿਖਾਉਣਾ ਹੁੰਦਾ ਹੈ ਸਰਕਾਰ ਦਾ ਕੋਈ ਵੀ ਗਲਤ ਕਦਮ ਜਿਹੜਾ ਹੁੰਦਾ ਹੈ ਉਸ ਨੂੰ ਜਿਹੜਾ ਕਹਿਣਾ ਹੁੰਦਾ ਕਿ ਤੁਹਾਡਾ ਇਹ ਕੰਮ ਗਲਤ ਹੈ ਤਾਂ ਅਸੀਂ ਗਲਤ ਕੰਮ ਇੱਥੇ ਨਹੀਂ ਹੋਣ ਦੇਵਾਂਗੇ ਪਰ ਕਈ ਵਾਰੀ ਇਹ ਵੀ ਹੁੰਦਾ ਜਗਰਾਜ ਜੀ ਸਰਕਾਰ ਜਿਹੜੀ ਮਰਜ਼ੀ ਹੋਵੇ ਕਈ ਵਾਰੀ ਸਰਕਾਰ ਦੇ ਸਹੀ ਕੰਮ ਨੂੰ ਵੀ ਵਿਰੋਧੀ ਧਿਰਾਂ ਜਿਹੜੀਆਂ ਉਹ ਵੀ ਨਕਾਰ ਦਿੰਦੀਆਂ ਨੇ ਬਹੁਤ ਕੁੱਝ ਰੇਅਰ ਕੰਮ ਹੁੰਦੇ ਆ ਜਿਹਨਾਂ ਨੂੰ ਸਲਾਹਿਆ ਜਾਂਦਾ ਹੈ ਪਰ ਬਹੁਤੀ ਵਾਰ ਜਿਹੜੀਆਂ ਚੰਗੇ ਕੰਮਾਂ ਨੂੰ ਵੀ ਨਕਾਰ ਦਿੱਤਾ ਜਾਂਦਾ ਹੈ ਪਰ ਹੁਣ ਪੰਜਾਬ ਦੀ ਸਥਿਤੀ ਏਦਾਂ ਦੀ ਬਣੀ ਹੋਈ ਹੈ ਕਿ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਹੈ ਤੇ ਵਿਵਾਦਾਂ ਦੇ ਵਿੱਚ ਹੀ ਚੱਲ ਰਹੀ ਹੈ ਕਿਉਂਕਿ ਲਗਾਤਾਰ ਹੀ ਭਗਵੰਤ ਮਾਨ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਤੋਂ ਜਦੋਂ ਦੂਰ ਹੁੰਦੀ ਗਈ ਚਾਹੇ ਉਹ VVIP ਕਲਚਰ ਸੁਰੱਖਿਆ ਨੂੰ ਲੈ ਕੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਪਾਣੀ ਨੂੰ ਲੈ ਕੇ ਜਿੰਨੇ ਵੀ ਮੁੱਦੇ ਸੀ ਤਾਂ ਉਸ ਨੂੰ ਲੈ ਕੇ ਜਿਹੜਾ ਕਿਹਾ ਸੀ ਕਿ ਜਲਦੀ ਹੱਲ ਕਰਾਂਗੇ ਪਰ ਉਹਨਾਂ ਵੱਲ ਤਾਂ ਤੁਰੀ ਹੀ ਨਹੀਂ ਸਗੋਂ ਪੰਜਾਬ ਦੇ ਉੱਤੇ ਹੋਰ 50,000 ਕਰੋੜ ਦੇ ਕਰੀਬ ਜਿਹੜਾ ਉਹ ਕਰਜ਼ਾ ਜਿਹੜਾ ਉਹ ਚੜ ਗਿਆ ਤੇ ਇਸ ਕਰਕੇ ਹੀ ਰੋਜ਼ ਨਿੱਤ ਦੇ ਬਿਆਨ ਆ ਰਹੇ ਸੀ ਨਿੱਤ ਹੀ ਰੋਜ਼ ਵਿਰੋਧੀ ਧਿਰਾਂ ਜਿਹੜੀਆਂ ਉਹ ਭਗਵੰਤ ਮਾਨ ਦੇ ਉੱਤੇ ਨਿਸ਼ਾਨੇ ਸਾਰਦੀਆਂ ਸੀ ਚਾਹੇ ਸੁਖਬੀਰ ਸਿੰਘ ਬਾਦਲ ਹੋ ਗਏ ਰਾਜਾ ਵੜਿੰਗ ਹੋ ਗਏ ਰਾਜਾ ਵੜਿੰਗ ਨੇ ਚਲੋ ਘੱਟ ਹੀ ਕਰਦੇ ਸੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਿਹੜੇ ਨਿਸ਼ਾਨੇ ਸਾਧੇ ਜਾਂਦੇ ਸੀ ਇੱਥੋਂ ਤੱਕ ਕਿ SGPC ਵੱਲੋਂ ਵੀ ਜਿਹੜਾ ਜਦੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਹਰਪ੍ਰੀਤ ਸਿੰਘ ਹੁਣੀ ਹੁੰਦੇ ਸੀ SGPC ਵੱਲੋਂ ਵੀ ਜਿਹੜਾ ਨਿਸ਼ਾਨੇ ਤੇ ਲਿਆ ਜਾਂਦਾ ਸੀ ਭਗਵੰਤ ਮਾਨ ਨੂੰ ਸੁਨੀਲ ਜਾਖੜ ਹੋ ਗਏ ਤਾਂ ਹੁਣ ਭਗਵੰਤ ਮਾਨ ਨੇ ਕਿਹਾ ਕਿ ਭਾਈ ਰੋਜ਼ ਦੀ ਕਿੱਚ ਕਿੱਚ ਨਾਲੋਂ ਆਪਾਂ ਇੱਕੋ ਵਾਰੀ ਕੰਮ ਨਿਬੇੜ ਦਿੰਦੇ ਹਾਂ ਕਿ ਤੁਸੀਂ ਆ ਜਾਓ TV ਚੈਨਲ ਉੱਤੇ ਬਹਿਸ ਕਰ ਲੈਂਦੇ ਹਾਂ ਤੇ ਮੈਂ ਵੀ ਦੱਸ ਦਿੰਦਾ ਕਿ ਕੀ ਕੋਈ ਤੁਸੀਂ ਇਹਨਾਂ ਸਾਲਾਂ ਦੇ ਵਿੱਚ ਕੀਤਾ ਆਪਣੀਆਂ ਸਰਕਾਰਾਂ ਦੇ ਵੇਲੇ ਕੀਤਾ ਕੀ ਕੁਝ ਕਿਵੇਂ ਪੰਜਾਬ ਦੇ ਉੱਤੇ ਸਿਰ ਦੇ ਉੱਤੇ ਕਰਜ਼ਾ ਚੜਿਆ ਜਿਵੇਂ ਕਿਵੇਂ ਪੰਜਾਬ ਦੇ ਵਿੱਚ ਡਰੱਗਸ ਆਈ ਕਿਵੇਂ ਪੰਜਾਬ ਨਸ਼ੇ ਜਿਹੜਾ ਗ੍ਰਿਫਤ ਦੇ ਵਿੱਚ ਆ ਗਿਆ ਪੰਜਾਬ ਦੇ ਸਿਰ ਇੰਨਾ ਕਰਜ਼ਾ ਕਿੱਥੋਂ ਆ ਗਿਆ ਤੇ ਇਹ ਸਾਰੀਆਂ ਤਮਾਮ ਗੱਲਾਂ ਜਿਹੜੀਆਂ ਆਪਾਂ ਪੰਜਾਬੀਆਂ ਦੇ ਸਾਹਮਣੇ ਕਰਦੇ ਹਾਂ ਕਿ ਪੰਜਾਬੀ ਜਿਹੜੇ ਨੇ ਉਹ ਫਿਰ ਸੋਚਣਗੇ ਕਿ ਭਾਈ ਉਹਨਾਂ ਨੇ ਕਿਸ ਨੂੰ ਸਹੀ ਦੱਸਣਾ ਤੇ ਕਿਸ ਨੂੰ ਗਲਤ ਕਹਿਣਾ ਹੈ। ਉਹਨਾਂ ਕਿਹਾ ਕਿ ਤੁਸੀਂ ਆਪਣੇ ਕਾਪੀ ਪੈਨ ਲੈ ਕੇ ਆਪਣੇ ਤਿਆਰੀ ਕਰਕੇ ਪੂਰੀ ਆਓ, ਤੁਹਾਨੂੰ 1 ਨਵੰਬਰ ਦਾ ਟਾਈਮ ਦਿੰਦਾ ਹੈ, ਬਿਨਾਂ ਤਿਆਰੀ ਤੋਂ ਨਾ ਆਇਓ। ਤੇ ਇਸੇ ਕਰਕੇ ਹੀ ਫਿਰ ਹੁਣ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਠੀਕ ਹੈ, ਅਸੀਂ ਤਾਂ ਸਾਨੂੰ ਤੁਹਾਡਾ ਚੈਲੰਜ ਕਬੂਲ ਆ ਤੇ ਇਹ ਡਿਬੇਟ ਜਿਹੜੀ ਆ ਵਿਧਾਨ ਸਭਾ ਵਿੱਚ ਨਾ ਹੋ ਕੇ ਵਿਧਾਨ ਸਭਾ ਤੋਂ ਬਾਹਰ ਹੋਵੇ, ਕੋਈ ਰਿਟਾਇਰਡ ਜੱਜ ਜਿਹੜਾ ਉਹ ਇਸ ਸਭ ਨੂੰ ਦੇਖੇ, ਹੋਰ ਚੰਗੇ ਬੰਦੇ ਜਿਹੜੇ ਨੇ ਉਸ ਨੂੰ ਦੇਖਣ। ਤੇ ਨਾਲ ਦੀ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਹਰ ਇੱਕ ਟੀਵੀ ਚੈਨਲ ਜਿਹੜਾ ਇਸ ਵਕਤ ਮੌਜੂਦ ਹੋਣਾ ਚਾਹੀਦਾ, ਉੱਥੇ ਕੋਈ ਵੀ ਟੀਵੀ ਚੈਨਲ ਹੋਵੇ, ਚਾਹੇ ਕੋਈ ਵੈਬ ਹੋਵੇ, ਚਾਹੇ ਕੋਈ ਟੀਵੀ ਦਾ ਹੋਵੇ, ਤਾਂ ਸਾਰੀ ਦੁਨੀਆਂ ਨੂੰ ਪਤਾ ਲੱਗੇ ਕਿ ਇਹ ਡਿਬੇਟ ਹੋਈ ਆ ਤੇ ਕੌਣ ਸੱਚਾ ਤੇ ਕੌਣ ਝੂਠਾ। ਨਿਊਜ਼ ਆਖਰ ਨੇ ਵੀ ਕਿਹਾ ਕਿ ਪਹਿਲਾਂ ਇਹ ਦੱਸ ਕੇ ਕਾਫਲਾ ਲੁੱਟਿਆ ਕਿ ਉਦੋਂ ਸੁਖਬੀਰ ਬਾਦਲ ਕਹਿੰਦੇ ਨੇ ਕਿ ਭਾਈ ਤੂੰ 1 ਨਵੰਬਰ ਤੋਂ ਬੜੀ ਦੂਰ ਦੀ ਗੱਲ, ਮੈਂ ਕੱਲ ਹੀ 10 ਤਰੀਕ ਨੂੰ ਤੇਰੇ ਘਰ ਦੇ ਅੱਗੇ ਆ ਗਿਆ, ਕੇਜਰੀਵਾਲ ਉਹਨਾਂ ਨੂੰ ਸੱਦ ਲਾ ਫਿਰ ਦੇਖ ਲੈਂਦੇ ਆ ਕਿੰਨੇ ਕਿੰਨੇ ਕੀ ਕੁਝ ਕੀਤਾ। ਤੇ ਇਸ ਤਰੀਕੇ ਨਾਲ ਪੰਜਾਬ ਦੀ ਸਿਆਸਤ ਪੱਕੀ ਹੋਈ ਆ, ਦੇਖਦੇ ਹਾਂ ਕਿ 1 ਨਵੰਬਰ ਨੂੰ ਫਿਰ ਕੀ ਚੰਨ ਚੜ੍ਹਦਾ ਹੈ, ਭਗਵੰਤ ਮਾਨ ਜਿਹੜੇ ਨੇ ਆਪਣੇ ਵਾਅਦੇ ਪੂਰਾ ਕਰਦੇ ਨੇ ਜਾਂ ਮੁੱਕਰਦੇ ਨੇ, ਜਾਂ ਫਿਰ ਦੂਜੀਆਂ ਪਾਰਟੀਆਂ ਆਪਣੇ ਜਿਹੜੀਆਂ ਚੈਲੰਜ ਕਬੂਲਿਆ ਹੈ ਉਹਦੇ ਤੇ ਖੜੀਆਂ ਉਤਰਦੀਆਂ ਨੇ ਜਾਂ ਫਿਰ ਭਜਦੀਆਂ ਨੇ, ਤੇ ਡਿਬੇਟ ਕਿਵੇਂ ਦੀ ਰਹੇਗੀ ਇਹ ਫਿਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ। ਪਹਿਲੀ ਵਾਰ ਹੋਣ ਜਾ ਰਿਹਾ, ਜੇ ਕੰਮ ਨੇਪਰੇ ਚੜ ਗਿਆ ਫਿਰ ਸਾਰੇ ਪੰਜਾਬੀਆਂ ਨੂੰ, ਸਾਰੇ ਲੋਕਾਂ ਨੂੰ ਜਿਹੜਾ ਪਤਾ ਲੱਗ ਜਾਵੇਗਾ ਕਿ ਇਹ ਡਿਬੇਟ ਜਿਹੜੀ ਆ ਉਹ ਹੋਈ ਆ, ਤੇ ਡਿਬੇਟ ਜਿਹੜੀ ਆ ਕਿਸ ਤਰੀਕੇ ਦੀ ਰਹੀ ਆ, ਕਿਵੇਂ ਸਾਰਥਕ ਰਹੀ ਆ, ਕੌਣ ਦੋਸ਼ੀ ਨਿਕਲਦਾ ਇਹਦੇ ਵਿੱਚ, ਕਿਉਂਕਿ ਆਮ ਆਦਮੀ ਪਾਰਟੀ ਨੂੰ 1.5 ਸਾਲ ਹੋਇਆ ਹੈ, 1.5 ਸਾਲ ਦੇ ਕੀਤੇ ਕੰਮ ਵੀ ਤਾਂ ਫਿਰ ਗਿਣਾਉਣੇ ਪੈਣਗੇ, ਤੇ ਕੀ ਕੁਝ ਗਲਤ ਕੀਤਾ ਉਹ ਵੀ ਫਿਰ ਦੱਸਣਾ ਹੀ ਪਵੇਗਾ, ਕੀ ਕੁਝ ਸਹੀ ਕੀਤਾ ਉਹ ਤਾਂ ਭਗਵੰਤ ਮਾਨ ਫਿਰ ਦੱਸਣਗੇ। ਤੇ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਡਿਬੇਟ ਕਿਵੇਂ ਹੁੰਦੀ ਆ, ਕਿਹੜੇ ਚੈਨਲ ਤੇ ਹੁੰਦੀ ਆ, ਤੇ ਕੌਣ ਕੌਣ ਫਿਰ ਇਹਨੂੰ ਕਵਰ ਕਰਦਾ, ਇਹ ਵੀ ਫਿਰ ਜਿਹੜਾ ਸਮਾਂ ਦੱਸੇਗਾ ਜੀ।
ਔਰ ਮੇਰੇ ਨਾਲ ਇਸ ਟਾਈਮ ਰਸ਼ਮੀਤ ਜੀ ਲਾਈਨ ਤੇ ਨੇ, ਰਸ਼ਮੀਤ ਜੀ ਹੁਣਾਂ ਨਾਲ ਗੱਲਬਾਤ ਕਰਦੇ ਹਾਂ। ਅਕਾਲ ਮੌਰਗੇਜ ਤੇ ਲਾਈਨ ਜਿਹੜੀ ਉਹ ਮਿਲ ਚੁੱਕੀ ਆ। ਸੋ ਰਸ਼ਮੀਤ ਜੀ, ਵੈਲਕਮ ਟੂ ਦੀ ਸ਼ੋ, ਜੀ ਆਇਆਂ ਨੂੰ ਸਵਾਗਤ ਆ। ਸਭ ਤੋਂ ਪਹਿਲਾਂ ਤਾਂ ਤੁਹਾਡਾ ਜਿਹੜਾ ਨਵਾਂ ਆਫਿਸ ਦੀ ਗ੍ਰੈਂਡ ਓਪਨਿੰਗ ਆਉਣ ਵਾਲੀ 11 ਤਰੀਕ ਨੂੰ ਹੋਣ ਜਾ ਰਹੀ ਆ, ਬੰਦੇ ਪੱਤਰ ਪਹੁੰਚ ਗਏ ਨੇ, ਔਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ?
ਬਹੁਤ ਵਧੀਆ ਜੀ, ਆਲ ਰੈਡੀ ਰੈਡੀ ਟੂ ਵੈਲਕਮ ਯੂ ਆਲ। ਤੇ ਸਾਰਾ ਤੁਹਾਡੇ ਸਦਕੇ ਤੇ ਆਪਣੇ ਲਿਸਨਰਸ ਦੇ ਸਦਕੇ ਹੈਗਾ ਜਿਹੜਾ ਕਿ ਇੰਨਾ ਵਿਸ਼ਵਾਸ ਰੱਖਿਆ ਹੈਗਾ। ਸੋ ਆਫਿਸ ਜਿਹੜਾ ਬਿਲਕੁਲ ਕਲੋਜ਼ ਬਾਈ ਹੀ ਹੈਗਾ ਜਿੱਥੇ ਅਸੀਂ ਪਹਿਲਾਂ ਸੀਗੇ, ਮਿਸਿਸਾਗਾ ਵਿੱਚ 401 ਤੇ ਹੋਰੰਟੈਰੀਓ ਤੇ, ਤੇ ਵੀ ਆਰ ਵੈਰੀ ਕਲੋਜ਼ ਬਾਈ, ਤੇ ਬਿਲਕੁਲ ਮਿਲਾਂਗੇ ਜੀ।
ਜੀ, ਔਰ ਕੀ ਕੁਝ ਸਾਂਝਾ ਕਰਨਾ ਚਾਹੋਗੇ ਅੱਜ ਆਪਣੇ ਸਰੋਤਿਆਂ ਨਾਲ?
ਜੀ, ਸਭ ਤੋਂ ਪਹਿਲਾਂ ਤੇ ਆਪਣਾ ਨੰਬਰ ਸਾਂਝਾ ਕਰਦਾ ਜੀ, 6475394499। ਗੂਗਲ ਕਰ ਸਕਦੇ ਹੈਗੇ ਹੋ ਮੇਰਾ ਨੰਬਰ, ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜਗਰਾਜ ਜੀ ਅੱਜ ਕਲੋਜ਼ਿੰਗ ਕੋਸਟ ਬਾਰੇ। ਸੋ ਕਲੋਜ਼ਿੰਗ ਕੋਸਟ ਮਤਲਬ ਕਲੋਜ਼ਿੰਗ ਵੇਲੇ ਕੀ ਕੀ ਖਰਚਾ ਹੁੰਦਾ ਹੈਗਾ। ਨੋਰਮਲੀ ਅਸੀਂ ਜਦੋਂ ਕਲਾਇੰਟ ਨੂੰ ਕਲੋਜ਼ਿੰਗ ਕੋਸਟ ਕਹਿੰਦੇ ਹਾਂ, ਅਸੀਂ ਕਹਿ ਦਿੰਦੇ ਹਾਂ 1.5% ਆਫ ਦਾ ਪਰਚੇਜ ਪ੍ਰਾਈਸ। ਬਟ ਹਮੇਸ਼ਾ ਆਪਣੇ ਵਕੀਲ ਨਾਲ ਜਿਹੜਾ ਤੁਹਾਡੀ ਟ੍ਰਾਂਜੈਕਸ਼ਨ ਕਲੋਜ਼ ਕਰੇਗਾ ਤੇ ਆਪਣੇ ਮੋਰਗੇਜ ਬ੍ਰੋਕਰ ਨਾਲ ਸਲਾਹ ਕਰਕੇ ਰੱਖੋ ਕਿ ਐਗਜੈਕਟਲੀ ਤੁਹਾਨੂੰ ਕਿੰਨੇ ਪੈਸੇ ਚਾਹੀਦੇ ਹੋਣਗੇ ਕਲੋਜ਼ਿੰਗ ਵੇਲੇ, ਅਪਾਰਟ ਫਰੋਮ ਯੋਰ ਡਾਊਨ ਪੇਮੈਂਟ। ਕਿਉਂਕਿ ਸਪੈਸ਼ਲੀ ਜਿਹੜੀਆਂ ਬਿਲਡਰ ਪ੍ਰੋਪਰਟੀਜ਼ ਹੁੰਦੀਆਂ, ਨਿਊਲੀ ਬਿਲਡ ਪ੍ਰੋਪਰਟੀਜ਼ ਜਿਹੜੀਆਂ ਹੈਗੀਆਂ ਨੇ, ਉਹਦੇ ਵਿੱਚ ਕਾਫੀ ਵਾਰ ਵੇਖਿਆ ਜਾਂਦਾ ਹੈ ਕਲਾਇੰਟਸ ਅਵੇਅਰ ਨਹੀਂ ਹੁੰਦੇ HST ਕੋਸਟ ਬਾਰੇ। ਸੋ ਉਹਦੇ ਬਾਰੇ ਅਗਰ ਸਮਝੀਏ ਕਿ ਹਰ ਰੀਅਲ ਅਸਟੇਟ ਟ੍ਰਾਂਜੈਕਸ਼ਨ ਵਿੱਚ HST ਹੁੰਦੀ ਹੈ, ਐਗਜ਼ੈਂਪਸ਼ਨ ਮਿਲਦੀ ਹੈ ਡਿਪੈਂਡਿੰਗ ਔਨ ਕਿੱਦਾਂ ਦੀ ਨੇਚਰ ਆਫ ਦਾ ਪ੍ਰੋਪਰਟੀ ਹੈਗੀ, ਕਿ ਉਹਦਾ ਯੂਜ਼ ਕੀ ਹੈ, ਰੀਸੇਲ ਹੈ, ਫਾਰਮ ਲੈਂਡ ਹੈ, ਵੇਕੈਂਟ ਲੈਂਡ ਹੈ। ਬਟ ਇਸ ਦੇ ਨਾਲ ਨਾਲ ਦੋ ਤਰ੍ਹਾਂ ਦੀਆਂ ਰਿਬੇਟਸ ਹੁੰਦੀਆਂ, ਨਿਊ ਹਾਊਸ ਰਿਬੇਟ ਤੇ ਨਿਊ ਰੈਜੀਡੈਂਸ਼ੀਅਲ ਰੈਂਟਲ ਪ੍ਰੋਪਰਟੀ ਰਿਬੇਟ। ਮਤਲਬ ਕੀ ਹੈ, ਜਦੋਂ ਅਸੀਂ ਪ੍ਰਿੰਸੀਪਲ ਰੈਜੀਡੈਂਸ ਲੈ ਰਹੇ ਹੈਗੇ ਹਾਂ, ਆਪਣੇ ਰਹਿਣ ਵਾਸਤੇ ਘਰ ਲੈ ਰਹੇ ਹੈਗੇ ਹਾਂ, ਉਸ ਵੇਲੇ ਸਾਡਾ ਵਕੀਲ ਜਿਹੜਾ ਹੈਗਾ ਅਪਲਾਈ ਕਰ ਸਕਦਾ ਹੈਗਾ HST ਵਾਸਤੇ। ਸੋ ਕਲੋਜ਼ਿੰਗ ਵੇਲੇ ਸਾਨੂੰ ਉਹ ਪੇ ਨਹੀਂ ਕਰਨੀ ਪੈਂਦੀ। ਬਟ ਜਦੋਂ ਅਸੀਂ ਇਨਵੈਸਟਮੈਂਟ ਪ੍ਰੋਪਰਟੀ ਲੈਂਦੇ ਹਾਂ, ਉਸ ਵੇਲੇ ਪਰਚੇਜ਼ਰ ਮਤਲਬ ਕਿ ਤੁਸੀਂ ਕਲੋਜ਼ਿੰਗ ਵੇਲੇ ਜਿਹੜਾ ਹੈਗਾ HST ਪੇ ਕਰੋਗੇ ਤੇ ਲੇਟਰ ਔਨ ਰਿਬੇਟ ਵਾਸਤੇ ਅਪਲਾਈ ਕਰੋਗੇ। ਸੋ ਉਹ ਜਿਹੜੀ ਕੋਸਟ ਹੈਗੀ ਹੈ ਕਾਫੀ ਹੋ ਜਾਂਦੀ ਹੈ, up to 24,000। ਤੇ ਕਈ ਵਾਰ ਕਲਾਇੰਟਸ ਕੋਲ ਕਲੋਜ਼ਿੰਗ ਵੇਲੇ ਪੈਸੇ ਜਿਹੜੇ ਥੁੜ ਜਾਂਦੇ ਹੈਗੇ ਨੇ। ਸੋ ਐਸੀਆਂ ਚੀਜ਼ਾਂ ਤੋਂ ਬਚਿਆ ਜਾ ਸਕਦਾ, ਅਸੀਂ ਵੈਲ ਪ੍ਰਿਪੇਅਰਡ ਰਹੀਏ, ਇੱਕ ਪ੍ਰੋਫੈਸ਼ਨਲ ਨਾਲ ਕੰਮ ਕਰੀਏ। ਬਹੁਤੀ ਜਾਣਕਾਰੀ ਲਈ ਕਲੋਜ਼ਿੰਗ ਕੋਸਟ ਬਾਰੇ ਜਾਂ ਹੋਰ ਕਿਸੇ ਵੀ ਫਾਈਨੈਂਸਿੰਗ ਆਪਸ਼ਨਸ ਬਾਰੇ ਕਾਲ ਕਰ ਸਕਦੇ ਹੋ ਮੈਨੂੰ, ਰਸ਼ਮੀਤ ਕੌਰ ਨੂੰ, ਫਰੋਮ ਅਕਾਲ ਮੋਰਗੇਜਸ, 6475394499, 6475594499।
ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ। ਐਂਡ ਮੇਰੇ ਨਾਲ ਪ੍ਰੀਤ ਖੇੜਾ। ਜਿੱਥੇ ਅਸੀਂ ਗੀਤ ਸੰਗੀਤ ਦਾ ਵੀ ਸਿਲਸਿਲਾ ਜਾਰੀ ਰੱਖਣਾ, ਉੱਥੇ ਨਾਲ ਹੀ ਪ੍ਰੀਤ ਜੀ ਦੇ ਨਾਲ ਗੱਲਾਂ ਬਾਤਾਂ ਤੁਹਾਡੇ ਨਾਲ ਜਿਹੜੀਆਂ ਕਰਦੇ ਰਹਿਣਾ। ਸੋ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਉਹਨਾਂ ਦਾ ਐਲਾਨ ਹੋ ਗਿਆ ਆਪਣੇ ਖਹਿਰਾ ਸਾਹਿਬ।
ਬਿਲਕੁਲ ਗੁਜਰਾਤ ਜੀ, ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ। ਇਹ ਤਾਂ ਹੁਣ ਇਹ ਜਿਹੜੀ ਸੂਬੇ ਦੀਆਂ ਚੋਣਾਂ ਹੋਣੀਆਂ, ਪੰਜ ਸੂਬੇ ਨੇ ਚੋਣਾਂ, ਉਹਨਾਂ ਦੇ ਵਿੱਚ ਰਾਜਸਥਾਨ, ਮਿਜ਼ੋਰਮ, MP, ਛੱਤੀਸਗੜ੍ਹ ਤੇ ਤੇਲੰਗਾਨਾ ਚ ਚੋਣਾਂ ਹੋਣੀਆਂ ਨੇ। ਇਹ ਸੈਮੀ ਫਾਈਨਲ ਮੈਚ ਵਜੋਂ ਦੇਖਿਆ ਜਾ ਰਿਹਾ ਹੈ, ਕਿਉਂਕਿ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਉਹ ਅਗਲੇ ਸਾਲ ਹੋਣੀਆਂ ਨੇ। ਉਸ ਤੋਂ ਪਹਿਲਾਂ ਇਹ ਸੈਮੀ ਫਾਈਨਲ ਚੋਣਾਂ ਵਜੋਂ ਦੇਖਿਆ ਜਾ ਰਿਹਾ ਕਿ ਇੱਥੇ ਕਿਹੜੇ ਸੂਬਿਆਂ ਦੀ ਸਰਕਾਰ, ਕਿਹੜੀ ਪਾਰਟੀ ਦੀ ਸਰਕਾਰ ਬਣਦੀ ਆ ਤੇ ਕਿਹੜੀ ਪਾਰਟੀ ਨੂੰ ਇੱਥੇ ਬਹੁਮਤ ਮਿਲਦਾ ਹੈ। ਜਿਸ ਪਾਰਟੀ ਨੂੰ ਬਹੁਮਤ ਮਿਲੇਗਾ ਜਾਂ ਜਿਹੜੀ ਪਾਰਟੀ ਦੀ ਸਰਕਾਰ ਇੱਥੇ ਬਣੇਗੀ, ਤਾਂ ਫਿਰ ਪਤਾ ਲੱਗੇਗਾ ਕਿ ਆਉਣ ਵਾਲੀ ਲੋਕ ਸਭਾ ਚੋਣਾਂ ਦੇ ਵਿੱਚ ਇਹ ਪੰਜ ਸੂਬੇ ਆਪਣਾ ਕੀ ਰੋਲ ਤੈਅ ਕਰਨਗੇ। ਤੇਲੰਗਾਨਾ ਦੇ ਵਿੱਚ 30 ਨਵੰਬਰ ਨੂੰ ਚੋਣਾਂ ਹੋਣਗੀਆਂ, ਮਿਜ਼ੋਰਮ ਚ 7 ਨਵੰਬਰ ਨੂੰ, ਰਾਜਸਥਾਨ ਚ 23 ਨਵੰਬਰ ਨੂੰ, ਛੱਤੀਸਗੜ੍ਹ ਚ 7 ਤੇ 17 ਨਵੰਬਰ, ਦੋ ਪੜਾਵਾਂ ਦੇ ਵਿੱਚ ਚੋਣਾਂ ਹੋਣਗੀਆਂ, ਤੇ ਉੱਧਰ ਮੱਧ ਪ੍ਰਦੇਸ਼ ਚ 17 ਨਵੰਬਰ ਨੂੰ ਚੋਣਾਂ ਹੋਣਗੀਆਂ। ਤਾਂ ਇਹ ਜਿਹੜੀਆਂ ਚੋਣਾਂ ਹੋਣਗੀਆਂ, ਬਾਕੀ ਜਿਸ ਤਰੀਕੇ ਨਾਲ ਪਹਿਲਾਂ ਜ਼ਿਕਰ ਕੀਤਾ ਕਿ ਸੈਮੀ ਫਾਈਨਲ ਮੈਚ ਆ ਇਹ ਲੋਕ ਸਭਾ ਚੋਣਾਂ ਦਾ, ਵਿਧਾਨ ਸਭਾ ਚੋਣਾਂ ਦੇ ਵਿੱਚ ਜ਼ੋਰ ਵੀ ਵੱਧ ਲੱਗਦਾ ਹੈ, ਤਾਂ ਵਿਧਾਨ ਸਭਾ ਚੋਣਾਂ ਹੀ ਤੈਅ ਕਰਦੀਆਂ ਨੇ ਕਿ ਆਉਣ ਵਾਲੇ ਜਿਹੜੀ ਲੋਕ ਸਭਾ ਚੋਣ ਆ ਜਾਂ ਲੋਕ ਸਭਾ ਦੀ ਵੋਟਿੰਗ ਜਿਹੜੀ ਹੋਣੀ ਆ ਉਹਦੇ ਵਿੱਚ ਕਿਹੜੀ ਸਰਕਾਰ ਜਿਹੜੀ ਆ ਉਹ ਚੁਣੀ ਜਾਵੇਗੀ। ਕਿਉਂਕਿ ਪੰਜਾਂ ਸੂਬਿਆਂ ਤੋਂ ਹੀ ਪਤਾ ਲੱਗ ਜਾਵੇਗਾ, ਤਕਰੀਬਨ 16 ਕਰੋੜ ਜੇਕਰ ਕਹਿ ਦਈਏ ਕਿ ਵੋਟਰ ਜਿਹੜੇ ਨੇ ਉਹ ਇਹਨਾਂ ਪੰਜਾਂ ਸੂਬਿਆਂ ਦੇ ਵਿੱਚ ਵੋਟ ਕਰਨਗੇ। ਤਾਂ ਹੁਣ ਉਹਨਾਂ ਉਹ 16 ਕਰੋੜ ਵੋਟਰ ਜਿਹੜੇ ਨੇ ਉਹ ਅਹਿਮੀਅਤ ਰੱਖਦੇ ਨੇ ਆਪਣੇ ਆਪ ਦੇ ਵਿੱਚ, ਤੇ ਉਹਨਾਂ ਵੋਟਰਾਂ ਨੇ ਹੀ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਇਲੈਕਸ਼ਨ ਦੇ ਵਿੱਚ ਵੋਟਾਂ ਪਾਉਣੀਆਂ ਨੇ। ਹੁਣ ਇਹਨਾਂ ਪੰਜਾਂ ਸੂਬਿਆਂ ਤੋਂ ਹੀ ਆਉਣ ਵਾਲੇ ਦਿਨਾਂ ਦੀ ਸਥਿਤੀ ਜਿਹੜੀ ਸਪਸ਼ਟ ਹੋ ਜਾਵੇਗੀ। ਹਾਂਜੀ,
ਆਪਣੇ ਨਾਲ ਖਹਿਰਾ ਸਾਹਿਬ ਕਾਲਰ ਨੇ, ਕੀ ਕਹਿਣਾ ਚਾਹੁੰਦੇ ਤੁਸੀਂ? ਹਰਦੇ ਹੋ
ਸਾਹਿਬ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ
ਖਹਿਰਾ ਸਾਹਿਬ। ਸਤਿ ਸ੍ਰੀ ਅਕਾਲ ਖਹਿਰਾ ਸਾਹਿਬ। ਨਵਜੋਤ ਸਿੰਘ ਸਿੱਧੂ ਉਹਨੂੰ ਮਿਲ ਕੇ ਆਏ ਸੀ ਜੇਲ੍ਹ ਚ ਖਹਿਰਾ ਸਾਹਿਬ ਨੂੰ, ਤੇ ਉਹਨਾਂ ਨੇ ਬਾਹਰ ਆ ਕੇ ਬਹੁਤ ਕੁਛ ਬੋਲਿਆ ਤੇ ਕੀ ਕਿਹਾ ਤੇ ਦੱਸਿਓ। ਨਾਲੇ ਉਹਨਾਂ ਨੇ ਕਾਂਗਰਸੀ ਤੜਫਣ ਲਾ ਤੇ, ਇੱਕ ਵਾਰੀ ਤਾਂ ਸਾਰੇ ਹੀ ਕਾਂਗਰਸੀ ਤੜਫ ਰਹੇ ਨੇ ਜੋ ਕੁਛ ਉਹਨਾਂ ਨੇ ਕਿਹਾ। ਇੱਕ ਗੱਲ ਤਾਂ ਪਤਾ ਨਾ ਜੀ, ਸਿੱਧੂ ਸਾਹਿਬ ਅੱਗੇ ਜਦ ਉਹਦੇ 17 ਚ ਹੋਏ ਸੀ, ਜਦ ਵੀ ਉਹ ਨਾਲੇ ਵਿਰੋਧੀ ਧਿਰ ਦਾ ਨੇਤਾ ਸੀ ਖਹਿਰਾ, ਜਦ ਵੀ ਉਹ ਕਹਿਣ ਸੀ ਖਹਿਰਾ ਠੀਕ ਆ, ਨਾਲੇ ਕਾਂਗਰਸ ਚ ਨੀ ਸੀਗਾ। ਪਲੀਜ਼ ਦੱਸੋਗੇ ਕੀ ਕਿਹਾ ਸਰ? ਮੈਂ ਆਫ ਦੀ ਏਅਰ ਸੁਣਦਾ। ਥੈਂਕ ਯੂ ਜੀ।
ਜੀ ਬਿਲਕੁਲ, ਨਵਜੋਤ ਸਿੰਘ ਸਿੱਧੂ ਜੇਕਰ ਗੱਲ ਕੀਤੀ ਜਾਵੇ, ਜਦੋਂ ਪਾਰਟੀ ਤੋਂ ਥੋੜਾ ਨਿਰਾਸ਼ ਚੱਲ ਰਹੇ ਸੀ ਤਾਂ ਉਸ ਵਕਤ ਜਦੋਂ ਪਾਰਟੀ ਪ੍ਰਧਾਨ ਬਣਨ ਦੀ ਚਾਹਵਾਨ ਸੀ ਤੇ ਉਸ ਵਕਤ ਵੀ ਸੁਖਪਾਲ ਸਿੰਘ ਖਹਿਰਾ, ਕਿਉਂਕਿ ਨਵਜੋਤ ਸਿੰਘ ਸਿੱਧੂ ਦੀਆਂ ਨਜ਼ਦੀਕੀਆਂ ਪੰਜਾਬ ਕਾਂਗਰਸ ਦੇ ਚੰਗੇ ਵੱਡੇ ਲੀਡਰਾਂ ਦੇ ਨਾਲ ਬਿਲਕੁਲ ਨਹੀਂ ਸੀ, ਤਾਂ ਉਸ ਨਵਜੋਤ ਸਿੰਘ ਸਿੱਧੂ ਕਿਉਂਕਿ ਕਾਂਗਰਸ ਦੇ ਵਿੱਚ ਨਵੇਂ ਨਵੇਂ ਆਏ ਸੀ ਤਾਂ ਉਦੋਂ ਉਹਨਾਂ ਨੂੰ ਲੱਗਿਆ ਸੀ ਕਿ ਹੁਣ ਮੈਂ ਕਾਂਗਰਸ ਪ੍ਰਧਾਨ ਬਣਨਾ ਹੈ, ਮੈਨੂੰ ਥਾਪੀ ਮਿਲੀ ਨੇ, ਥਾਪੀ ਤਾਂ ਮਿਲ ਗਈ ਇਹਨਾਂ ਨੂੰ ਪਹਿਲਾਂ ਹੀ। ਤਾਂ ਉਸ ਵਕਤ ਬਹੁਤੀਆਂ ਨਜ਼ਦੀਕੀਆਂ ਕਾਂਗਰਸ ਦੇ ਵੱਡੇ ਲੀਡਰਾਂ ਦੇ ਵਿੱਚ ਨਾਲ ਉਹਨਾਂ ਦੀਆਂ ਨਹੀਂ ਸੀ, ਉਹਨਾਂ ਦੀਆਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਦੋਂ ਨਵਜੋਤ ਸਿੰਘ ਸਿੱਧੂ ਦੀ ਤਲਕ ਕਲਾਮੀ ਹੋਈ, ਜਦੋਂ 75-25 ਦਾ ਕਿਹਾ, ਤਾਂ ਉਦੋਂ ਸੁਖਪਾਲ ਸਿੰਘ ਖਹਿਰਾ ਨਵਜੋਤ ਸਿੰਘ ਸਿੱਧੂ ਦੇ ਨਾਲ ਜਿਹੜਾ ਹਿੱਕ ਜੋੜ ਕੇ ਖੜ ਗਏ ਸੀ, ਤੇ ਇਸੇ ਕਰਕੇ ਹੁਣ ਸੁਖਪਾਲ ਸਿੰਘ ਖਹਿਰਾ ਨੂੰ ਨਵਜੋਤ ਸਿੰਘ ਸਿੱਧੂ ਮਿਲ ਕੇ ਆਏ ਨੇ। ਤਾਂ ਨਾਲ ਦੀ ਉਹਨਾਂ ਕਿਹਾ ਕਿ ਜੇਕਰ ਇਹਦੀ ਗੱਲ ਕੀਤੀ ਅਲਾਇੰਸ ਦੀ ਕਿ ਨੈਸ਼ਨਲ ਲੈਵਲ ਤੇ ਅਲਾਇੰਸ ਬਹੁਤ ਵਧੀਆ ਹੈ, ਜੇਕਰ ਭਾਜਪਾ ਸਰਕਾਰ ਨੂੰ ਟੱਕਰ ਦੇਣੀ ਆ ਤਾਂ ਨੈਸ਼ਨਲ ਲੈਵਲ ਤੇ ਹੋਏ ਫੈਸਲੇ ਵਧੀਆ ਨੇ, ਰਾਹੁਲ ਗਾਂਧੀ ਨੂੰ ਉਹਨਾਂ ਨੇ ਸਲਾਹਿਆ ਹੈ। ਪਰ ਨਾਲ ਦੀ ਨਾਲ ਜੇਕਰ ਗੱਲ ਕੀਤੀ ਜਾਵੇ ਪੰਜਾਬ ਕਾਂਗਰਸ ਦੀ, ਤਾਂ ਪੰਜਾਬ ਕਾਂਗਰਸ ਜਿਵੇਂ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਤੋਂ ਨਾਰਾਜ਼ ਸੀ, ਸੁਖਜਿੰਦਰ ਸਿੰਘ ਰੰਧਾਵਾ ਦਾ ਬਿਆਨ ਆਇਆ, ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਕਿ ਬਿਲਕੁਲ ਨਵਜੋਤ ਸਿੰਘ ਸਿੱਧੂ ਜੋ ਮਰਜ਼ੀ ਕਹੀ ਜਾਣ, ਉਹਨਾਂ ਦੀ ਆਪਣੇ ਪਰਸਨਲ ਤੌਰ ਤੇ ਕੋਈ ਰਾਏ ਹੋ ਸਕਦੀ ਹੈ, ਪਰ ਪੰਜਾਬ ਕਾਂਗਰਸ ਜਿਹੜੀ ਆ ਉਹ ਅਸੀਂ ਅਲਾਇੰਸ ਬਿਲਕੁਲ ਨਹੀਂ ਕਰਾਂਗੇ, ਇਹ ਨਵਜੋਤ ਸਿੰਘ ਸਿੱਧੂ ਜੋ ਮਰਜ਼ੀ ਕਹਿਣ। ਪ੍ਰਤਾਪ ਸਿੰਘ ਬਾਜਵਾ ਵੀ ਪਹਿਲਾਂ ਕਹਿ ਚੁੱਕੇ ਨੇ ਕਿਸੇ ਅਲਾਇੰਸ ਨਹੀਂ ਕਰਾਂਗੇ, ਰਾਜਾ ਵੜਿੰਗ ਕਹਿ ਚੁੱਕੇ ਨੇ, ਉਧਰੋਂ ਪ੍ਰਤਾਪ ਸਿੰਘ ਉਧਰੋਂ ਸੁਖਜਿੰਦਰ ਸਿੰਘ ਰੰਧਾਵਾ ਵੀ ਕਹਿ ਚੁੱਕੇ ਨੇ, ਇਹਦੇ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਵੀ ਕਿਹਾ ਸੀ, ਹੁਣ ਵੀ ਕਿਹਾ, ਜਿਸ ਕਰਕੇ ਕਾਂਗਰਸ ਜਿਹੜੀ ਆ ਉਹ ਕਾਂਗਰਸ ਦੇ ਵਿੱਚ ਜਿਸ ਤਰੀਕੇ ਨਾਲ ਪਹਿਲਾਂ ਖਿਲਾਫ ਪੈਦਾ ਹੋਇਆ ਸੀ ਉਸ ਤਰੀਕੇ ਨਾਲ ਹੀ ਹੁਣ ਖਿਲਾਫ ਪੈਦਾ ਹੋਇਆ ਹੈ, ਉਹ ਅੱਗੇ ਚਰਨਜੀਤ ਸਿੰਘ ਚੰਨੀ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਖਿਲਾ ਰਿਹਾ ਹੈ। ਮੈਨੂੰ ਯਾਦ ਹੈ ਕਿ ਜਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣੇ ਸੀ, ਉਸ ਤੋਂ ਬਾਅਦ ਜਦੋਂ
ਚਿਹਰਾ ਐਲਾਨਿਆ ਗਿਆ, ਚਿਹਰਾ ਐਲਾਨਣ ਨੂੰ ਵੀ ਇਹੀ ਕੀਤੀ ਕਿ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦੇ ਚਿਹਰਾ ਹੋ ਸਕਦੇ ਨੇ, ਪਰ ਨਹੀਂ ਚਰਨਜੀਤ ਸਿੰਘ ਚੰਨੀ ਨੂੰ ਚਿਹਰਾ ਐਲਾਨ ਦਿੱਤਾ ਗਿਆ। ਦਲਿਤ ਪੱਤਾ ਇੱਕ ਵਾਰ ਖੇਡਿਆ ਗਿਆ ਵਿਧਾਨ ਸਭਾ ਚੋਣਾਂ ਦੇ ਵਿੱਚ, ਤਾਂ ਉਦੋਂ ਵੀ ਨਵਜੋਤ ਸਿੰਘ ਸਿੱਧੂ ਜਿਹੜੇ ਆ ਕਾਫ਼ੀ ਨਾਰਾਜ਼ ਨਜ਼ਰ ਆਏ ਸੀ। ਬਹੁਤੀ ਜਿਹੜੀ ਕੰਪੇਨ ਆ ਨਵਜੋਤ ਸਿੰਘ ਸਿੱਧੂ ਵੱਲੋਂ ਨਹੀਂ ਕੀਤੀ ਗਈ, ਆਪਣੀ ਸੀਟ ਵੀ ਹਾਰ ਗਏ, ਚਰਨਜੀਤ ਸਿੰਘ ਚੰਨੀ ਵੀ ਹਾਰ ਗਏ, ਤਾਂ ਇਸ ਕਰਕੇ ਹੁਣ ਦੁਬਾਰਾ ਕਾਂਗਰਸ ਦੇ ਵਿੱਚ ਉਹੀ ਖਿਲਾਅ ਦੇਖ ਰਿਹਾ ਹੈ। ਨਵਜੋਤ ਸਿੰਘ ਸਿੱਧੂ ਨੇ ਕਹਿੰਦੇ ਨੇ ਕਿ ਅਲਾਇੰਸ ਹੋਣਾ ਚਾਹੀਦਾ ਹੈ, ਇੱਧਰੋਂ ਪੰਜਾਬ ਕਾਂਗਰਸ ਦੇ ਨੁਮਾਇੰਦੇ ਕਹਿੰਦੇ ਕਿ ਅਸੀਂ ਅਲਾਇੰਸ ਨਹੀਂ ਹੋਣ ਦੇਣਾ, ਹੁਣ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਰਹਿੰਦਾ ਹੈ। ਜੀ
ਜੀ, ਅਗਲੀ ਕਾਲ ਕਰੋ। ਸਤਿ ਸ੍ਰੀ ਅਕਾਲ।
ਹੈਲੋ।
ਹਾਂਜੀ ਸਰ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਖਹਿਰਾ ਸਾਹਿਬ। ਸਤਿ ਸ੍ਰੀ ਅਕਾਲ। ਮੇਰੇ ਦੋ ਛੋਟੇ ਛੋਟੇ ਸਵਾਲ ਹੈ। ਪਹਿਲਾ ਸਵਾਲ ਆਪ ਜੀ ਦੱਸਿਓ ਕਿ ਜਿਹੜਾ ਹਿੰਦੁਸਤਾਨ 'ਚ ਜਿੱਦਾਂ ਹੁਣ ਬੀਜੇਪੀ ਆ, ਇਹਦੇ ਖਿਲਾਫ਼ ਕੋਈ ਵੀ ਇਹਦੀ ਕੋਈ ਆਵਾਜ਼ ਉੱਠਦਾ ਹੈ, ਕੋਈ ਨਾ ਕੋਈ ਪੁਰਾਣਾ ਕੇਸ ਕੱਟ ਕੇ ਉਹਨੂੰ ਅੰਦਰ ਕਰ ਦਿੰਦੇ ਆ। ਜਿੱਦਾਂ ਸੰਜੇ ਸਿੰਘ ਨੂੰ ਇਹਨਾਂ ਨੇ ਅੰਦਰ ਕਰਤਾ ਹੈ, ਪਤਾ ਸੀਗਾ ਸੰਜੇ ਸਿੰਘ ਨੂੰ ਕਿ ਹੁਣ ਮੋਦੀ ਨੇ ਮੈਨੂੰ ਅੰਦਰ ਕਰਨਾ ਆ, ਕਿਉਂਕਿ ਸਟੇਟਮੈਂਟ ਹੀ ਉਹ ਸੰਜੇ ਸਿੰਘ ਨੇ ਇੱਦਾਂ ਦੀ ਦੇਤੀਆਂ ਸੀਗੀਆਂ। ਬਾਕੀ ਜਿਹੜਾ ਹੁਣ ਬਠਿੰਡੇ 'ਚ ਨਵਾਂ ਏਅਰਪੋਰਟ ਖੁੱਲਿਆ ਹੈ, ਇਹਦਾ ਹੁਣ ਹਰ ਇੱਕ ਕੋਈ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਿਹਾ, ਇਸ ਬਾਰੇ ਦੱਸਿਆ ਜੀ।
ਜੀ ਬਿਲਕੁਲ, ਕ੍ਰੈਡਿਟ ਤਾਂ ਹਰ ਕੋਈ ਲੈਂਦਾ ਹੀ ਹੈ ਜਦੋਂ ਜਿਹਦੀ ਸਰਕਾਰ ਆਵੇ, ਕਿਉਂਕਿ ਡੇਢ ਸਾਲ ਦੇ ਵਿੱਚ ਤਾਂ ਏਅਰਪੋਰਟ ਬਣ ਨਹੀਂ ਗਿਆ, ਪਰ ਚਲੋ ਜਿਹੜੀ ਸਰਕਾਰ ਦੇ ਵਿੱਚ ਬਣਿਆ ਹੈ ਉਹ ਸਰਕਾਰ ਵੱਲੋਂ ਕ੍ਰੈਡਿਟ ਤਾਂ ਲਿਆ ਹੀ ਜਾਂਦਾ ਹੈ। ਦੂਜੀਆਂ ਸਰਕਾਰਾਂ ਕਹਿੰਦੀਆਂ ਸਾਡੇ ਵੇਲੇ ਸਾਰਾ ਕੁਛ ਬਣਿਆ ਸੀ, ਤਾਂ ਇਹ ਕ੍ਰੈਡਿਟ ਤਾਂ ਲੈਣ ਦੀ ਗੱਲ ਤਾਂ ਇਹ ਤਾਂ ਹੈ ਹੀ ਹੈ ਜੀ। ਭਾਵੇਂ ਕੋਈ ਸਟੇਡੀਅਮ ਨਿੱਕਾ ਜਿਹਾ ਬਣਾ ਰਹੇ, ਜਦੋਂ ਨੀਂਹ ਪੱਥਰ ਕਿਸੇ ਹੋਰ ਸਰਕਾਰ ਨੇ ਰੱਖਿਆ ਹੁੰਦਾ ਹੈ, ਪਾਸ ਕਿਸੇ ਹੋਰ ਸਰਕਾਰ ਦੇ ਵਿੱਚ ਵਿਲੇ ਹੋਇਆ ਹੁੰਦਾ, ਤਾਂ ਜੇ ਦੂਜੀ ਸਰਕਾਰ ਦੇ ਵਿੱਚ ਬਣ ਜਾਂਦਾ ਕ੍ਰੈਡਿਟ ਤਾਂ ਫਿਰ ਉਹਨਾਂ ਲੈਣਾ ਹੀ ਆ। ਦੂਜੀ ਗੱਲ ਤੁਸੀਂ ਗੱਲ ਕੀਤੀ ਕਿ ਈਡੀ ਵਗੈਰਾ ਦੀ ਜਾਂ ਸੰਜੇ ਸਿੰਘ ਹੋਣਾ ਦੀ, ਤਾਂ ਬਿਲਕੁਲ ਜੇ ਕੋਈ ਦੋਸ਼ੀ ਪਾਇਆ ਗਿਆ ਇਹਨਾਂ ਕੇਸਾਂ ਦੇ ਵਿੱਚ ਤਾਂ ਉੱਤੇ ਕਾਰਵਾਈ ਜਿਹੜੀ ਆ ਹੋਵੇਗੀ, ਜੇ ਨਹੀਂ ਦੋਸ਼ੀ ਪਾਇਆ ਗਿਆ ਤਾਂ ਜਮਾਨਤ ਲੈ ਕੇ ਘਰ ਆ ਜਾਏਗਾ, ਕੋਰਟ ਟ੍ਰਾਇਲ ਨੂੰ ਫੇਸ ਕਰਨਗੇ, ਜੇ ਕੋਰਟ ਟ੍ਰਾਇਲ ਦੇ ਵਿੱਚ ਉਹਨਾਂ ਦੇ ਦੋਸ਼ ਐਦ ਹੁੰਦੇ ਆ ਤਾਂ ਸਜ਼ਾ ਹੋ ਸਕਦੀ ਆ, ਜੇ ਨਹੀਂ ਹੋਣਗੇ ਤਾਂ ਫਿਰ ਵੇਖੋ ਅਗਲੇ ਨੂੰ ਬਾਜੀ ਤੋਂ ਬਰੀ ਕਰ ਦਿੱਤਾ ਜਾਵੇਗਾ। ਤੇ ਸਿਆਸਤਦਾਨਾਂ ਉੱਤੇ ਕੇਸ ਚੱਲਦੇ ਹੁੰਦੇ ਆ, ਕੋਈ ਪਹਿਲੇ ਸਿਆਸਤਦਾਨ ਨਹੀਂ ਜਿਹਨਾਂ ਦੇ ਉੱਤੇ ਕੇਸ ਪੈ ਗਏ ਆ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤਦਾਨਾਂ ਦੇ ਉੱਤੇ ਕੇਸ ਨਹੀਂ ਪੈਣਗੇ। ਇਹ ਜਿਹੜਾ ਕੋਈ ਰਾਜਨੀਤੀ ਦੇ ਵਿੱਚ ਆ ਗਿਆ ਉਹਦਾ ਕੁਝ ਨਾ ਕੁਝ ਫਿਰ ਏਦਾਂ ਦਾ ਘਪਲਾ ਜਾਂ ਕੋਈ ਏਦਾਂ ਦੀ ਜਿਹੜੀ ਆ ਕੋਈ ਨਾ ਕੋਈ ਗਲਤ ਨਿਕਲੀ ਆਉਂਦੀ ਆ, ਫਿਰ ਹਰ ਇੱਕ ਨੇ ਕੁਝ ਨਾ ਕੁਝ ਤਾਂ ਕੀਤਾ ਹੀ ਹੁੰਦਾ ਜੀ, ਤੇ ਬਹੁਤ ਸਾਫ਼ ਸੁਥਰੀ ਛਵੀ ਵਾਲੇ ਵੀ ਹੁੰਦੇ ਆ, ਇਹ ਨੀ ਕਿ ਸਾਰੇ ਹੁੰਦੇ ਆ, ਪਰ ਦੇਖਦੇ ਹਾਂ ਕਿ ਇਹਨਾਂ ਦੇ ਵਿੱਚੋਂ ਕੀ ਕੁਝ ਨਿਕਲਦਾ। ਸਤਿੰਦਰ ਜੈਨ ਹੋ ਗਏ, ਮਨੀਸ਼ ਸਿਸੋਦੀਆ ਹੋ ਗਏ, ਜਾਂ ਫਿਰ ਸੰਜੇ ਸਿੰਘ ਹੋ ਗਏ, ਤੇ ਇਹਨਾਂ ਦਾ ਦੇਖਦੇ ਹਾਂ ਕਿ ਇਹਨਾਂ ਦੇ ਵਿੱਚੋਂ ਕੁਝ ਨਿਕਲਦਾ ਵੀ ਹੈ ਸ਼ਰਾਬ ਨੀਤੀ ਘੁਟਾਲੇ ਦੇ ਵਿੱਚੋਂ ਜਾਂ ਭ੍ਰਿਸ਼ਟਾਚਾਰ ਦੇ ਇਹਨਾਂ ਨੇ ਭ੍ਰਿਸ਼ਟਾਚਾਰ ਕੀਤਾ ਜਾਂ ਨਹੀਂ ਕੀਤਾ। ਇਹ ਹੁਣ ਅੱਗੇ ਅਦਾਲਤਾਂ ਤੈਅ ਕਰਨਗੀਆਂ ਕਿ ਅਦਾਲਤ ਨੇ ਕੀ ਸਬੂਤ ਅਦਾਲਤ ਨੇ ਸਬੂਤਾਂ ਦੇ ਆਧਾਰ ਦਿੱਤੇ ਕੀ ਫੈਸਲਾ ਲੈਣਾ ਹੈ ਜੀ।
ਭਾਬੀ ਦੇ ਹੱਥਾਂ ਤੇ ਜਾਦੂ ਆ, ਐਡਾ ਸਵਾਦ ਮੀਟ ਮੈਂ ਅੱਜ ਤੱਕ ਨਹੀਂ ਖਾਦਾ।
ਓ ਥੈਂਕ ਯੂ।
ਇਹਦੀਆਂ ਤਾਰੀਫਾਂ ਦੇ ਪੁੱਲ ਨਾ ਬੰਨ, ਇਹ ਤਾਂ ਕਮਾਲ ਕੀਤਾ ਗੌਰ ਮੀਟ ਸ਼ਾਪ ਦੇ ਹਰਵਿੰਦਰ ਗਿੱਲ ਨੇ। ਗੋਟ ਮੀਟ, ਬੱਕਰੇ ਦਾ ਚਾਰ ਜਾਂ ਫਿਰ ਤੰਦੂਰੀ ਫਿਸ਼ ਜਾਂ ਚਿਕਨ ਤੰਦੂਰੀ ਲੈਣਾ ਚਾਹੁੰਦੇ ਆ ਤਾਂ ਹਰਵਿੰਦਰ ਗਿੱਲ ਨਾਲ ਗੱਲ ਕਰਨੀ ਪਊਗੀ। 4525 ਅਵਨੇਜਰ ਰੋਡ ਯੂਨਿਟ 15 ਬ੍ਰੈਂਪਟਨ ਦੇ ਵਿੱਚ। ਫੋਨ ਨੰਬਰ 416-903-8595।
ਅੱਛਾ ਅੱਛਾ, 416-903-8595 ਨੰਬਰ ਹੈ ਫਿਰ ਗੌਰ ਮੀਟ ਸ਼ਾਪ ਦਾ।
ਨਿਊ ਮਿਲੀਨੀਅਮ ਟਾਇਰ ਸੈਂਟਰ, ਤੁਸੀਂ ਹੋਲਸੇਲ ਦੇ ਭਾਅ ਤੇ ਟਾਇਰ ਖਰੀਦਣਾ ਚਾਹੁੰਦੇ ਆ, BF ਗੋਟਰੇਜ ਦੇ, ਮਿਚਲਨ ਦੇ, ਗੁੱਡੀਅਰ ਦੇ, ਹੈਨਕੋਕ ਦੇ, ਚਾਈਨੀਜ਼ ਟਾਇਰ, ਹੋਲਸੇਲ ਦੇ ਭਾਅ ਤੇ ਟਾਇਰ ਤੁਸੀਂ ਇੱਥੋਂ ਲੈ ਸਕਦੇ ਹੋ। 25 ਕਲਾਰਕ ਬੁਲੇਵਰਡ ਤੇ ਤੁਹਾਨੂੰ ਵੈਲਕਮ ਕਰਦੇ ਨੇ ਟੁੱਗਾ ਬ੍ਰਦਰਸ। ਨੰਬਰ ਆ 905-452-0111, 905-452-0111 ਤੇ ਸੰਪਰਕ ਕੀਤਾ ਜਾ ਸਕਦਾ। ਮੋਰਗੇਜ ਅਲਾਇੰਸ ਨਾਲ ਕੰਮ ਕਰਦੇ ਨੇ ਗੁਰਪ੍ਰੀਤ ਸਮਰਾ ਐਜ ਏ ਮੋਰਗੇਜ ਬ੍ਰੋਕਰ। ਅਗਰ ਜੇ ਤੁਸੀਂ ਫਸਟ, ਸੈਕੰਡ, ਥਰਡ ਮੋਰਗੇਜ ਲੈਣੀ ਚਾਹੁੰਦੇ ਆ ਜਾਂ ਫਿਰ ਕੋਈ ਲਾਈਨ ਆਫ ਕ੍ਰੈਡਿਟ ਬਣਾਉਣੀ ਹੋਵੇ, ਸਲਾਹ ਮਸ਼ਵਰੇ ਲਈ ਕਾਲ ਕਰ ਸਕਦੇ ਤੁਸੀਂ 646-244-7234-33333। ਟੋਰਬਮ ਸਟੀਲ ਦੇ ਏਰੀਏ ਵਿੱਚ, 2155 ਸਟੀਲ ਐਵਨਿਊ ਈਸਟ ਬ੍ਰੈਂਪਟਨ ਦੇ ਵਿੱਚ, ਲਾਇਸੈਂਸ ਨੰਬਰ 12913।
ਬਾਬਾ ਜੀ, ਗੱਡੀ ਕਿਉਂ ਰੋਕੀ ਆ?
ਮੈਂ ਕਿਹਾ ਨਿੱਕੀਏ, ਗੱਡੀ ਦਾ ਤੇਲ ਪਾਣੀ ਚੈੱਕ ਕਰ ਲਈਏ।
ਤੇ ਬਾਬਾ ਜੀ, ਪ੍ਰੋ ਸਟਾਰ ਟਰੱਕ ਲਿਊਬ ਐਂਡ ਵਾਸ਼ ਵਾਲਿਆਂ ਦੇ ਚੱਲੋ, ਜਿਹੜੇ 에ਅਰ ਕੰਪਰੈਸ਼ਰ ਦੇ ਨਾਲ ਪੁਰਾਣਾ ਆਇਲ ਕੱਢਦੇ ਆ, ਬ੍ਰੈਂਡ ਨੇਮ ਆਇਲ, ਟਰੱਕ ਦੀ ਬ੍ਰੇਕ ਐਡਜਸਟਮੈਂਟ, ਟਰੱਕ ਦੀ ਇਨਸਪੈਕਸ਼ਨ, ਟਰੱਕ ਨੂੰ ਵਾਸ਼ ਕਰਦੇ ਆ, ਟਰੱਕ ਨੂੰ ਚਿੱਟੇ ਕਬੂਤਰ ਵਾਂਗੂ ਬਣਾਉਂਦੇ ਆ।
ਲਓ ਵੀ ਦੋਸਤੋ, ਤੁਸੀਂ ਵੀ ਆਓ ਕਲੀਅਰੈਂਸ ਔਰ ਰਦਰਫੋਰਡ ਦੇ ਬਿਲਕੁਲ ਕਾਰਨਰ ਵਿੱਚ, ਜਾਂ ਕਾਲ ਕਰੋ ਸੁਖਵੰਤ ਧਨੋਆ 905-451।
9054516710
ਭਗਵੰਤ ਮਾਨ ਹੁਣਾਂ ਨੇ ਟਵੀਟ ਕੀਤਾ ਸੀ ਕਿ ਕਰਦੇ ਆ ਆਪਾਂ ਗੱਲਬਾਤ, ਉਸ ਤੋਂ ਬਾਅਦ ਹੁਣ ਐਸ ਓ ਏ ਨੂੰ ਲੈ ਕੇ ਜਿਹੜੀ ਸਿਆਸਤ ਪੰਜਾਬ ਦੀ ਲਗਾਤਾਰ ਭੱਖੀ ਹੈ। ਪੰਜਾਬ ਰਾਜਪਾਲ ਨੂੰ ਪਿਛਲੇ ਦਿਨ ਕਾਂਗਰਸ ਦੇ ਨੁਮਾਇੰਦੇ ਮਿਲੇ ਸੀ ਤੇ ਅੱਜ ਜਿਹੜੀ ਆ ਕਾਂਗਰਸ ਦੇ ਜਿਹੜੇ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਐਨ ਐਸ ਯੂ ਆਈ ਤੇ ਕਾਂਗਰਸ ਦੇ ਵਰਕਰ ਜਿਹੜੇ ਨੇ ਉਹਨਾਂ ਨੇ ਗਵਰਨਰ ਹਾਊਸ ਵੱਲ ਜਿਹੜਾ ਉਹ ਮਾਰਚ ਕੀਤਾ ਕਿ ਗਵਰਨਰ ਨੂੰ ਕਿਹਾ, ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਭਾਈ ਜੇ ਐਸ ਵਾਈ ਐਲ ਦਾ ਮੁੱਦਾ ਇਹਨੂੰ ਹੱਲ ਕੀਤਾ ਜਾਵੇ, ਸਾਡੇ ਪੰਜਾਬ ਦੇ ਕੋਲੋਂ ਜਿਹੜਾ ਵਾਧੂ ਪਾਣੀ ਨਹੀਂ ਹੈਗਾ ਤਾਂ ਅਸੀਂ ਨਹੀਂ ਦੇਵਾਂਗੇ ਵਾਧੂ ਪਾਣੀ। ਪਰ ਕਿਤੇ ਨਾ ਕਿਤੇ ਇਹ ਗੱਲਾਂ ਜਿਹੜੀਆਂ ਰਾਜਾ ਵੜਿੰਗ ਹੋਣੀ ਭੁੱਲ ਜਾਂਦੇ ਨੇ ਕਿ ਚਾਂਦੀ ਦੀ ਕਹੀ ਦੇ ਨਾਲ ਤੇ ਬਾਲਟੇ ਨਾਲ ਟੱਕ ਕਿੰਨੇ ਲਵਾਇਆ ਸੀ। ਉਸ ਵਕਤ ਕੈਪਟਨ ਅਮਰਿੰਦਰ ਸਿੰਘ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਹੀ ਕਿਹਾ ਸੀ ਕਿ ਭਾਈ ਐਸ ਬੀ ਐਲ ਨਹਿਰ ਜਿਹੜੀ ਆ ਪੰਜਾਬ ਦੇ ਵਿੱਚੋਂ ਬਣਾ ਦੇਵਾਂਗੇ। ਤਾਂ ਉਧਰੋਂ ਭਗਵੰਤ ਮਾਨ ਹੋਣਾ ਨੇ ਵੀ ਜ਼ਿਕਰ ਕੀਤਾ ਸੀ ਕਿ ਜਿਹੜਾ ਦੇਵੀ ਲਾਲ ਹੋਣਾ ਦੀ ਗੱਲ ਉਹਨਾਂ ਕੀਤੀ ਸੀ ਕਿ ਉਹਨਾਂ ਕਿਹਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਕੋਲੋਂ ਜਿਹੜਾ ਕੰਮ ਬਾਕੀ ਨਹੀਂ ਕਰਵਾ ਸਕੇ ਉਹ ਮੈਂ ਕਰਵਾ ਕੇ ਲਿਆਇਆ ਇਹ ਐਸ ਵਾਈ ਐਲ ਨੂੰ ਲੈ ਕੇ। ਤਾਂ ਹੁਣ ਵੇਖੋ ਭਗਵੰਤ ਮਾਨ ਕੋਲੋਂ ਇਹਨਾਂ ਦੇ ਕੀ ਸਬੂਤ ਆ ਕਿ ਐਸ ਵਾਈ ਐਲ ਨੂੰ ਲੈ ਕੇ ਕਿੰਨੇ ਕਿੰਨੇ ਕਦੋਂ ਕਦੋਂ ਸਾਈਨ ਕੀਤੇ ਆ, ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਕਦੇ ਸਾਈਨ ਕੀਤੇ ਆ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਦਾ, ਕਿਉਂਕਿ ਚਾਂਦੀ ਦੀ ਕਹੀ ਦਾ ਤੇ ਸਾਰਿਆਂ ਨੂੰ ਪਤਾ ਹੈ ਕਿ ਬੱਠਲ ਦੇ ਨਾਲ ਜਿਹੜਾ ਉਸ ਵਕਤ ਟੱਕ ਲਵਾਇਆ ਗਿਆ ਸੀ ਇੰਦਰਾ ਗਾਂਧੀ ਕੋਲੋਂ ਕਪੂਰੀ ਦਾ ਮੋਰਚਾ ਜਦੋਂ ਸਟਾਰਟ ਹੋਇਆ ਸੀ, ਤੇ ਹੁਣ ਕਪੂਰੀ ਦਾ ਮੋਰਚਾ ਅਕਾਲੀ ਕਹਿੰਦੇ ਆ ਕਿ ਅਸੀਂ ਲਗਾਇਆ ਸੀ, ਤੇ ਹੁਣ ਅਕਾਲੀਆਂ ਦੇ ਕੀ ਸਬੂਤ ਹੈ ਭਗਵੰਤ ਮਾਨ ਕੋਲੋਂ? ਇਹ ਭਗਵੰਤ ਮਾਨ ਹੁਣ ਕਹਿੰਦੇ ਕਿ ਮੈਂ ਮੂੰਹ ਜਬਾਨ ਦੱਸਾਂਗਾ ਉਸ ਵਕਤ ਜਿਹਦਿਨ ਡਿਬੇਟ ਹੋਵੇਗੀ ਐਸ ਵਾਈ ਨੂੰ ਲੈ ਕੇ। ਕਪੂਰੀ ਦੇ ਮੋਰਚੇ ਧਰਮ ਜਦ ਮੋਰਚਾ ਬਣਿਆ ਤਾਂ ਮੁੜ ਕੇ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਹਾਲਾਤ ਕੀ ਤੋਂ ਕੀ ਹੋ ਗਏ। ਦੂਜੀ ਗੱਲ ਤੇ ਰਾਜਾ ਵੜਿੰਗ ਹੁਣ ਨੇ ਕੱਲ ਅੱਜ ਪ੍ਰਦਰਸ਼ਨ ਕੀਤਾ ਚੰਡੀਗੜ੍ਹ ਦੇ ਵਿੱਚ, ਤਾਂ ਇਸ ਤੋਂ ਕੱਲ ਨੂੰ ਜਿਹੜੇ ਆ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਕਿ ਭਾਈ ਮੈਂ ਘਰ ਆ ਰਿਹਾ ਭਗਵੰਤ ਮਾਨ ਦੇ ਘਰ ਦਾ ਘਰਾਓ ਕਾਰਨ ਉੱਥੇ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਹੁਣ ਵੇਖੋ ਹੁਣ ਐਸ ਵਾਈ ਐਲ ਦਾ ਮੁੱਦਾ ਜਿਹੜਾ ਦੁਬਾਰਾ ਗਰਮਾ ਗਿਆ ਹੈ ਐਸ ਵਾਈ ਐਲ ਦੇ ਵਿੱਚੋਂ ਕੀ ਕੁੱਝ ਨਿਕਲ ਕੇ ਸਾਹਮਣੇ ਆਉਂਦਾ ਕਿਉਂਕਿ ਸੁਪਰੀਮ ਕੋਰਟ ਨੇ ਕਹਿ ਦਿੱਤਾ ਹੈ ਕਿ ਝਾੜ ਪਾਈ ਹੈ ਪਿਛਲੇ ਦਿਨੀ ਪੰਜਾਬ ਸਰਕਾਰ ਨੂੰ ਕਿ ਇਹ ਮੁੱਦਾ ਜਿਹੜਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਕਿਉਂਕਿ ਮੁੱਦਾ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਿਆ ਹੈ ਤਾਂ ਕੇਂਦਰ ਇਹਦੇ ਵਿੱਚ ਕੋਈ ਬਹੁਤਾ ਦਖਲ ਦੇ ਨਹੀਂ ਸਕਦਾ ਕੇਂਦਰ ਨੇ ਕਿਹਾ ਕਿ ਤੁਸੀਂ ਬੈਠ ਕੇ ਹੱਲ ਕੱਢ ਲਓ ਉਧਰੋਂ ਹਰਿਆਣਾ ਵੀ ਆਪਣਾ ਹੱਕ ਜਿਹੜਾ ਕਿਤੇ ਨਾ ਕਿਤੇ ਪਾਣੀਆਂ ਦੇ ਉੱਤੇ ਜਿਤਾ ਰਿਹਾ ਕਿ ਸਾਡਾ ਵੀ ਹੱਕ ਪਾਣੀਆਂ ਦੇ ਉੱਤੇ ਬਣਦਾ ਹੈ ਉਹ ਮਾਫ ਕਰ ਰਿਹਾ ਹਿਮਾਚਲ ਹਰਿਆਣਾ ਤਾਂ ਪਹਿਲਾਂ ਜਿਤਾ ਰਿਹਾ ਸੀ ਹਿਮਾਚਲ ਵੀ ਕਹਿ ਰਿਹਾ ਹੈ ਤਾਂ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਸ ਵਾਈ ਐਲ ਦਾ ਕੀ ਬਣਦਾ ਕਿ ਐਸ ਵਾਈ ਐਲ ਪੰਜਾਬ ਦੇ ਵਿੱਚੋਂ ਨਿਕਲੇਗੀ ਜਾਂ ਨਹੀਂ ਨਿਕਲੇਗੀ ਦੂਜੀ ਗੱਲ ਇਹ ਵੀ ਮੁੱਦਾ ਚਰਚਾ ਦਾ ਵਿਸ਼ਾ ਰਿਹਾ ਦੋ ਤਿੰਨ ਦਿਨ ਤੋਂ ਕਿ ਪੰਜਾਬ ਦੀ ਸਰਕਾਰੀ ਕੋਠੀ ਦੇ ਵਿੱਚ ਬੈਠ ਕੇ ਜਿਹੜਾ ਉਹ ਹਰਿਆਣੇ ਵਾਲੇ ਐਸ ਵਾਈ ਐਲ ਦੇ ਹੱਕ ਦੇ ਵਿੱਚ ਜਿਹੜਾ ਪ੍ਰੈਸ ਕਾਨਫਰੰਸ ਕਰ ਰਹੇ ਆ ਤੇ ਹੁਣ ਦੇਖੋ ਕਿ ਭਗਵੰਤ ਮਾਨ ਹੁਣਾਂ ਦਾ ਸਰਕਾਰ ਦਾ ਆਮ ਆਦਮੀ ਪਾਰਟੀ ਦੀ ਕੀ ਸਟੈਂਡ ਰਹਿੰਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕਿਹੋ ਜਿਹਾ ਫੈਸਲਾ ਆਉਂਦਾ ਜਾਂ ਸੁਪਰੀਮ ਕੋਰਟ ਫਿਰ ਜੇਕਰ ਨਹੀਂ ਕੋਈ ਹੱਲ ਨਿਕਲਦਾ ਸੁਪਰੀਮ ਕੋਰਟ ਇਹਦਾ ਕੀ ਹੱਲ ਕੱਢਦੀ ਆ ਕਿਉਂਕਿ ਇਹ ਵੀ ਕਿਤੇ ਨਾ ਕਿਤੇ ਚਰਚਾਵਾਂ ਨੇ ਵਿਰੋਧੀ ਧਿਰ ਜਿਹੜੇ ਆ ਵਿਰੋਧੀ ਧਿਰ ਲਗਾਤਾਰ ਭਗਵੰਤ ਮਾਨ ਦੇ ਉੱਤੇ ਦੋਸ਼ ਲਾ ਰਹੀਆਂ ਨੇ ਕਿ ਇਹ ਆਪਣੇ ਹੱਥ ਵੱਢ ਕੇ ਸੁਪਰੀਮ ਕੋਰਟ ਦੇ ਵਿੱਚ ਦੇ ਆਏ ਨੇ ਉੱਥੇ ਕਿਸੇ ਨਾ ਕਿਸੇ ਤਰੀਕੇ ਦਾ ਸਮਝੌਤਾ ਕਰ ਆਏ ਨੇ ਹੁਣ ਦੇਖਦੇ ਹਾਂ ਕਿ ਇਹ ਸਮਝੌਤਾ ਕੀਤਾ ਕੁਝ ਜਾਂ ਨਹੀਂ ਕੀਤਾ ਜਾਂ ਫਿਰ 1 ਨਵੰਬਰ ਨੂੰ ਭਗਵੰਤ ਮਾਨ ਹੋਣੀ ਕੀ ਕੁਝ ਸਾਹਮਣੇ ਲੈ ਕੇ ਆਉਂਦੇ ਨੇ ਐਸ ਵਾਈ ਐਲ ਨੂੰ ਲੈ ਕੇ ਤੇ ਐਸ ਵਾਈ ਐਲ ਜਿਹੜੀ ਆ ਉਹ ਲਗਾਤਾਰ ਚਰਚਾ ਦਾ ਵਿਸ਼ਾ ਰਹੀ ਸੀ ਉਧਰੋਂ ਸੁਪਰੀਮ ਕੋਰਟ ਨੇ ਕਿਹਾ ਕਿ ਸਾਡੇ ਅਧਿਕਾਰੀ ਕੇਂਦਰ ਦੇ ਅਧਿਕਾਰੀ ਜਿਹੜੇ ਐਸ ਵਾਈ ਐਲ ਦਾ ਨਹਿਰ ਦਾ ਨਿਰੀਖਣ ਕਰਨ ਜਦੋਂ ਆਉਣਗੇ ਤਾਂ ਉਹਨਾਂ ਦੀ ਸੁਰੱਖਿਆ ਜਿਹੜੀ ਆ ਉਹ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਆ ਸੁਰੱਖਿਆ ਮੁਹੱਈਆ ਕਰਵਾਵੇ ਉਹਨਾਂ ਨੂੰ ਤਾਂ ਕਿ ਕੋਈ ਕਿਸੇ ਕਿਸਮ ਦੀ ਜਿਹੜੀ ਆ ਅਣਹੋਣੀ ਨਾ ਵਾਪਰ ਸਕੇ ਕਿਉਂਕਿ ਐਸ ਵਾਈ ਐਲ ਦੇ ਉੱਤੇ ਜਿਹੜਾ ਤੁਹਾਨੂੰ ਦੇਖਿਆ ਕਿਵੇਂ ਕਪੂਰੀ ਦੇ ਮੋਰਚੇ ਤੋਂ ਧਰਮ ਯੁੱਧ ਮੋਰਚਾ ਉਸ ਵਕਤ ਬਣ ਗਿਆ ਸੀ ਤਾਂ ਹੁਣ ਅਕਾਲੀਆਂ ਦਾ ਕੀ ਅੱਗੇ ਸਟੈਂਡ ਰਹੇਗਾ ਜੇ ਐਸ ਵਾਈ ਐਲ ਜਿਹੜੀ ਆ ਪੰਜਾਬ ਦੇ ਵਿੱਚੋਂ ਪਾਣੀ ਜਿਹੜਾ ਹਰਿਆਣੇ ਨੂੰ ਜਾਂਦਾ ਹੈ ਜਾਂ ਫਿਰ ਕਾਂਗਰਸ ਦਾ ਕੀ ਰੋਲ ਲਵੇਗਾ ਜਿਹੜੀ ਕਾਂਗਰਸ ਨੇ ਕਦੇ ਤੱਕ ਲਵਾਇਆ ਸੀ ਐਸ ਵਾਈ ਐਲ ਦਾ ਕਪੂਰੀ ਦੇ ਮੋਰਚਾ ਲੱਗਾ ਸੀ ਤੇ ਉਸ ਤੋਂ ਬਾਅਦ ਧਰਮ ਯੁੱਧ ਮੋਰਚਾ ਬਣਿਆ ਜੀ
ਜੀ ਔਰ ਰੇਡੀ ਪ੍ਰੋਗਰਾਮ ਦੇ ਤੱਕ ਤੁਹਾਡੇ ਤੱਕ ਪਹੁੰਚਦਾ ਕਰਦੇ ਨੇ ਦਸ਼ਮੇਸ਼ ਆਟੋ ਬਾਡੀ ਸੈਂਟਰ ਦੇ ਬੇਅੰਤ ਸਿੰਘ ਧਾਲੀਵਾਲ ਅਗਰ ਜੇ ਤੁਸੀਂ ਗੱਡੀ ਨੂੰ ਰੰਗ ਰੋਗਨ ਕਰਾਉਣਾ ਚਾਹੁੰਦੇ ਗੱਡੀ ਕਿਤੇ ਲੱਗ ਵੱਜ ਗਈ ਆ ਤੇ ਤੁਸੀਂ 4905-4569-1616 ਤੇ ਸੰਪਰਕ ਕਰ ਸਕਦੇ ਆ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਟਰੱਕਾਂ ਦੇ ਪਾਰਟਸ ਖਰੀਦਣੇ ਚਾਹੁੰਦੇ ਤਾਂ ਗਿੱਲ ਟਰੱਕ ਪਾਰਟਸ ਦਾ ਨੰਬਰ ਨੋਟ ਕਰੋ ਇੰਦਰਜੀਤ ਗਿੱਲ ਤੇ ਨਵੀ ਗਿੱਲ ਜੀ ਦਾ ਨੰਬਰ ਹੈ 905-564-7010 905-564-7010 ਤੇ ਸੰਪਰਕ ਕੀਤਾ ਜਾ ਸਕਦਾ ਸਟਾਈਲ ਹੱਬ ਸਲੋਨ ਅਗਰ ਜੇ ਤੁਸੀਂ ਅੱਜ ਛੁੱਟੀ ਵਾਲਾ ਦਿਨ ਹੇਅਰ ਕੱਟ ਕਰਾਉਣਾ ਚਾਹੁੰਦੇ ਆ ਤੁਸੀਂ ਸਟਾਈਲ ਬਣਾਉਣਾ ਹੋਵੇ ਆਪਣਾ ਪੂਰਾ ਜਾਂ ਫੇਸ਼ੀਅਲ ਕਰਾਉਣੇ ਹੋਣ ਮਸਾਜ ਕਰਾਉਣੀ ਆ ਵੈਕਸਿੰਗ ਕਰਾਉਣੀ ਆ ਰੂਟ ਟੈਚਅਪ ਕਰਾਉਣੀ ਆ ਜਾਂ ਫਿਰ ਹਾਈਲਾਈਟ ਪਾਉਣੇ ਆ ਤਾਂ ਨੰਬਰ ਨੋਟ ਕਰ ਲਓ ਦਾੜੀ ਦੇ ਵਿੱਚ ਕਰਲ ਪਾਉਣੇ ਹੋਣ ਜਾਂ ਫਿਰ ਮੁੱਛ ਜਿਹੜੀ ਆ ਬਣਾਉਣੀ ਆ ਮੁਲਤਾਨੀ ਮਿੱਟੀ ਦੇ ਨਾਲ ਐ ਡੋਲੂ ਮੁੱਛ ਤੇ ਖੜਾ ਹੋਊਗਾ ਪੂਰਾ ਤੇ ਨੰਬਰ ਨੋਟ ਕਰ ਲਓ 647-225-0606 ਤੇ ਕਾਲ ਕੀਤੀ ਜਾ ਸਕਦੀ ਆ ਰੇਡੀ ਪ੍ਰੋਗਰਾਮ ਦੇ ਵਿੱਚ ਇੱਕ ਤੁਹਾਨੂੰ ਗੀਤ ਸੁਣਾਈਏ ਔਰ ਵਾਪਸ ਆਉਂਦੇ ਹਾਂ ਟਰੈਕ ਤੋਂ ਬਾਅਦ ਚੱਲ
ਰੋਕਣ ਵਾਲੇ ਲੱਗੇ ਰਹੇ ਰੁਕਿਆ ਨੀ ਮੁੰਡਾ ਵੈਰੀ ਸੁੱਤੇ ਆਪਾਂ ਜਗੇ ਰਹੇ ਥੋੜੇ ਦਿਨ ਵਿੱਚ ਆਉਣ ਵਾਲੀ ਈਪੀਪੀ ਯੂਟਿਊਬ ਉੱਤੇ ਸੁਣ ਲਵੀ ਫ੍ਰੀ ਦਿਲੋਂ ਦੇ ਭਈਆਂ ਨਾਲ ਚੱਲੇ ਮੇਰਾ ਮਸਲਾ ਹੈ ਤਬਤੇ ਨਾਲ ਲਾਇਆ ਬਾਰਾਂ ਬੋਰੀ ਅਸਲਾ ਹੈ ਮੁੰਡੇ ਦੇ ਚਰਚੇ ਹਵਾਵਾਂ ਤੋਂ ਵੀ ਤੇਜ਼ ਚੱਲੇ ਮੁੰਡੇ ਦੇ ਕੇਸ਼ ਚੱਲੇ ਚਾਚੇ ਅੱਗੇ ਪੇਸ਼ ਚੱਲੇ ਹੈ ਢੋਲ ਬੀਟ ਉੱਤੇ ਵਰਸ ਮੇਰਾ ਕਰੇ ਹੀਟ ਕਰਾਂ ਸਪਿੱਟ ਗੀਤ ਗਾਵੇ ਵੀਰਾ ਦਿਲ ਜੀਤ ਹਉ ਮੇਰੀ ਜੀਤ ਕੇਸ ਚਾਹੇ ਹੋਵੇ ਫੀਸ ਗਲਤ ਨਾ ਕਰਾਂ ਗੱਲ ਕਰੇ ਜੋ ਉਹਨੂੰ ਦੇਵਾ ਪੀਸ ਜੋ ਵੀ ਕਰਦਾ ਮੁੰਡੇ ਮੇਰੀ ਕਰੇ ਰੀਸ ਮੈਂ ਫਕੀਰ ਪਰ ਦਿਲੋਂ ਹਰ ਇਸ ਮੈਂ ਤੇ ਪਿੰਡ ਇੱਕੋ ਦਿਲ ਦੀ ਐ ਰੀਸ ਰੀਸ ਪੂਰੀ ਕਰੂ ਕਹਿੰਦੇ ਮੁੰਡੇ ਨੇ ਬਣਾਤਾ ਸੀਨ
ਇਹ ਸਾਡਾ ਮਹਿਕ ਰੇਡੀਓ ਪ੍ਰੋਗਰਾਮ ਔਰ ਤੁਸੀਂ 12 ਵਜੇ ਤੋਂ ਲੈ ਕੇ 1 ਵਜੇ ਤੱਕ ਆਨੰਦ ਮਾਣਦੇ ਹੋ। ਸੋ ਪ੍ਰੋਗਰਾਮ ਦੇ ਵਿੱਚ ਪ੍ਰੀਤ ਖਹਿਰਾ ਜੀ ਦੇ ਨਾਲ ਗੱਲਾਂ ਬਾਤਾਂ ਚੱਲ ਰਹੀਆਂ ਸਟੂਡੀਓ ਦੀ ਘੜੀ ਮੁਤਾਬਕ 12:51 ਹੋ ਚੁੱਕੇ ਨੇ। ਸੋ 12:51 ਹੋ ਚੁੱਕੇ ਨੇ ਤੇ ਅਗਲੀ ਜਿਹੜੀ ਆ ਖਬਰ ਤੇ ਝਾਤ ਮਾਰ ਕੇ ਉਸ ਤੋਂ ਬਾਅਦ ਅਸੀਂ ਕਹਿੰਦੇ ਹੁੰਦੇ ਆ ਲਵਾਂਗੇ ਇਜਾਜ਼ਤ ਸਾਡੇ ਖਹਿਰਾ ਸਾਹਿਬ ਤੋਂ, ਕਿਉਂਕਿ ਖਹਿਰਾ ਸਾਹਿਬ ਨੂੰ ਵੀ ਕਹਿੰਦੇ ਕਿ ਸੌਣ ਦਾ ਟਾਈਮ ਹੋ ਗਿਆ, ਤੁਸੀਂ ਤਾਂ ਛੁੱਟੀ ਹੈ ਸੋ ਛੁੱਟੀ ਤੋਂ ਤੁਸੀਂ ਨਜ਼ਾਰੇ ਲੈ ਰਹੇ ਹੋ। ਸੋ ਅਗਲੀ ਜਿਹੜੀ ਆ ਅਗਲੀ ਖਬਰ ਹੈ ਜਿਹੜੀ ਕਾਂਗਰਸ ਦੇ ਨਾਲ ਜੁੜੀ ਆ। ਸੋ ਕਾਂਗਰਸ ਖਹਿਰਾ ਸਾਹਿਬ ਜਿੱਤ ਗਈ ਆ, ਪਰ ਇਹ ਕਾਰਨ ਕੀ ਬਣਿਆ
ਜੀ? ਦੇਖੋ ਲਦਾਖ ਦੇ ਵਿੱਚ ਜਿੱਥੇ ਕਿ ਧਾਰਾ 370 ਨੂੰ ਲੈ ਕੇ ਕਾਫੀ ਵਿਵਾਦ ਸੀ ਕਿ ਧਾਰਾ 370 ਤੋੜ ਦਿੱਤੀ ਗਈ ਸੀ ਬੀਜੇਪੀ ਵੱਲੋਂ, ਤੇ ਹੁਣ ਲਦਾਖ ਦੇ ਵਿੱਚ ਜਿਹੜਾ ਚੋਣਾਂ ਹੋਈਆਂ ਨੇ, ਇਹ ਤਾਂ ਲਦਾਖ ਦੀ ਚੋਣਾਂ ਦੇ ਵਿੱਚ ਬੀਜੇਪੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਤੇ ਕਾਂਗਰਸ ਦੀ ਜਿਹੜੀ ਭਾਰਤ ਜੋੜੋ ਯਾਤਰਾ ਦੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਉੱਥੇ ਕਿਤੇ ਨਾ ਕਿਤੇ ਸਫਲ ਰਹੀ, ਕਿਉਂਕਿ ਲਦਾਖ ਰਾਹੁਲ ਗਾਂਧੀ ਨੇ ਕੰਨਿਆ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਇਹ ਸਫ਼ਰ ਤੈਅ ਕੀਤਾ ਸੀ, ਜਿਸ ਕਰਕੇ ਫਿਰ ਕਾਫੀ ਵਧੀਆ ਪ੍ਰਦਰਸ਼ਨ ਜਿਹੜਾ ਕਾਂਗਰਸ ਦਾ ਉਸ ਤੋਂ ਬਾਅਦ ਦੇਖਣ ਨੂੰ ਮਿਲਿਆ, ਤੇ ਲਦਾਖ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਹੈ। ਰਾਹੁਲ ਗਾਂਧੀ ਦਾ ਇਹੀ ਅਸਰ ਇਹ ਦੱਸਿਆ ਜਾ ਰਿਹਾ ਕਿ ਭਾਰਤ ਜੋੜੋ ਯਾਤਰਾ ਤਹਿਤ ਰਾਹੁਲ ਗਾਂਧੀ ਪਹੁੰਚੇ ਸੀ, ਜਿਸ ਕਾਰਨ ਉੱਥੇ ਕਾਫੀ ਵਧੀਆ ਹੁਣ ਕਾਂਗਰਸ ਦਾ ਪ੍ਰਦਰਸ਼ਨ ਰਿਹਾ। ਧਾਰਾ 370 ਨੂੰ ਲੈ ਕੇ ਵੀ ਲੋਕ ਜਿਹੜੇ ਨੇ ਉਹ ਕਿਤੇ ਨਾ ਕਿਤੇ ਪਰੇਸ਼ਾਨ ਸੀ, ਕਿਤੇ ਨਾ ਕਿਤੇ ਦੁਖੀ ਸੀ, ਕਿਤੇ ਨਾ ਕਿਤੇ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਕਾਰਨ ਬੀਜੇਪੀ ਨੂੰ ਹਾਰ ਦਾ ਸਾਹਮਣਾ ਆਪਾਂ ਕਰਨਾ ਪਿਆ। ਉਸ ਤੋਂ ਬਾਅਦ ਹੁਣ ਜੰਮੂ ਕਸ਼ਮੀਰ ਦੀਆਂ ਜਦੋਂ ਇਲੈਕਸ਼ਨ ਹੋਣਗੇ ਉਹਦੇ ਵਿੱਚ ਵੀ ਦੇਖਣ ਵਾਲੀ ਗੱਲ ਹੋਵੇਗੀ ਕਿ ਉੱਥੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ, ਉੱਥੇ ਕੀ ਬੀਜੇਪੀ ਨੂੰ ਸੀਟਾਂ ਮਿਲਦੀਆਂ ਨੇ, ਬੀਜੇਪੀ ਨੂੰ ਕੋਈ ਬਹੁਮਤ ਮਿਲਦਾ ਹੈ, ਜਾਂ ਫਿਰ ਉੱਥੇ ਵੀ ਕਾਂਗਰਸ ਦੀ ਸਰਕਾਰ ਜਿਹੜੀ ਆ ਬਣੇਗੀ। ਹੁਣ ਲੋਕ ਸਭਾ ਦੀ ਚੋਣਾਂ ਆ ਰਹੀਆਂ ਨੇ, ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਦੀ ਇਹ ਜਿਹੜੀ ਭਾਰਤ ਜੋੜੋ ਯਾਤਰਾ ਹੈ ਇਹਦੇ ਵਿੱਚ, ਕਿਉਂਕਿ ਸਾਊਥ ਦੇ ਵਿੱਚ ਬਹੁਤ ਜਗ੍ਹਾ ਦੇ ਉੱਤੇ ਕਾਂਗਰਸ ਦੀ ਸਰਕਾਰ ਹੈ, ਤਾਂ ਉੱਥੇ ਵੀ ਬਹੁਤ ਰਾਹੁਲ ਗਾਂਧੀ ਦਾ ਜਿਹੜਾ ਕਿਤੇ ਨਾ ਕਿਤੇ ਕਹਿ ਲਈਏ ਕਿ ਪ੍ਰਭਾਵ ਬਣਿਆ ਜਦੋਂ ਭਾਰਤ ਜੋੜੋ ਯਾਤਰਾ ਕੀਤੀ ਗਈ। ਪੰਜਾਬ ਦੇ ਵਿੱਚ ਵੀ ਬਣਿਆ, ਰਾਹੁਲ ਗਾਂਧੀ ਹੁਣ ਵੀ ਆ ਕੇ ਗਏ ਨੇ ਇੱਥੇ ਦਰਬਾਰ ਸਾਹਿਬ ਦੇ ਵਿੱਚ, ਕੋਈ ਸਿਆਸੀ ਦੌਰਾ ਨਹੀਂ ਸੀ ਉਹਨਾਂ ਦਾ, ਨਿੱਜੀ ਦੌਰਾ ਸੀ, ਨਿੱਜੀ ਦੌਰੇ ਦੌਰਾਨ ਉਹਨਾਂ ਨੇ ਸੇਵਾ ਕੀਤੀ। ਤੇ ਰਾਹੁਲ ਗਾਂਧੀ ਦੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਲਗਾਤਾਰ ਤੇਜ਼ ਹੁੰਦੀਆਂ ਜਾ ਰਹੀਆਂ ਨੇ। ਭਾਰਤ ਜੋੜੋ ਯਾਤਰਾ ਤੋਂ ਬਾਅਦ ਲਗਾਤਾਰ ਰਾਹੁਲ ਗਾਂਧੀ ਕੈਨੇਡਾ ਦੇ ਵਿੱਚ ਗਏ, ਉੱਥੇ ਮਿਲੇ ਸਿੱਖਾਂ ਨੂੰ, ਜ਼ਿਆਦਾਤਰ ਰਾਹੁਲ ਗਾਂਧੀ ਮਿਲੇ ਉੱਥੇ ਪੰਜਾਬੀ ਟਰੱਕ ਡਰਾਈਵਰਾਂ ਨੂੰ ਮਿਲੇ, ਕਿਉਂਕਿ ਸਿੱਖਾਂ ਦੀ ਆਖੀ ਹੋਈ ਇੱਕ ਗੱਲ, ਪੰਜਾਬੀਆਂ ਦੀ ਇੱਕ ਗੱਲ ਆਖੀ ਹੋਈ, ਉਹ ਪੂਰੇ ਵਰਲਡ ਦੇ ਵਿੱਚ ਕਿਤੇ ਨਾ ਕਿਤੇ ਜਗਰਾਜ ਜੀ ਫੈਲਦੀ ਹੈ, ਭਾਰਤ ਦੇ ਵਿੱਚ ਫੈਲਦੀ ਹੈ ਜ਼ਿਆਦਾਤਰ, ਕਿਉਂਕਿ ਜੇਕਰ ਰਾਹੁਲ ਗਾਂਧੀ ਕਿਸੇ ਉੱਥੇ ਪੰਜਾਬੀ ਨੂੰ ਮਿਲੇ, ਸਿੱਖ ਡਰਾਈਵਰ ਨੂੰ ਮਿਲੇ, ਤੇ ਜਾਂ ਪੰਜਾਬੀ ਕਿਸੇ ਡਰਾਈਵਰ ਨੂੰ ਮਿਲੇ, ਤਾਂ ਉਹ ਰਾਹੁਲ ਗਾਂਧੀ ਦੀ ਜਿਹੜੀ ਆ ਪੂਰੇ ਭਾਰਤ ਦੇ ਵਿੱਚ ਉਹ ਗੱਲ ਫੈਲੇਗੀ ਕਿ ਕਿਸ ਤਰੀਕੇ ਰਾਹੁਲ ਗਾਂਧੀ ਨੇ
ਅਮਰੀਕਾ ਦੇ ਵਿੱਚ ਟਰੱਕ ਦਾ ਸਫ਼ਰ ਕੀਤਾ, ਕੈਨੇਡਾ ਦੇ ਵਿੱਚ ਆ ਕੇ ਮਿਲੇ, ਪੰਜਾਬ ਜਾਂ ਭਾਰਤ ਦੇ ਹੋਰ ਹਿੱਸਿਆਂ ਦੇ ਵਿੱਚ ਕਿਤੇ ਮਿਸਤਰੀਆਂ ਨੂੰ ਮਿਲ ਰਹੇ ਨੇ, ਮੋਟਰਸਾਈਕਲਾਂ ਵਾਲਿਆਂ ਨਾਲ ਕੰਮ ਕਰ ਰਹੇ, ਕਿਤੇ ਕਾਰਪੈਂਟਰ ਨਾਲ ਕੰਮ ਕਰ ਰਹੇ, ਤੇ ਕਿਤੇ ਜਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਆਮ ਰੈਂਡਮਲੀ ਪਰੌਂਠੇ ਖਾ ਰਹੇ ਨੇ, ਖੇਤਾਂ ਦੇ ਵਿੱਚ ਜਾ ਕੇ ਬੀਬੀਆਂ ਨੂੰ ਮਿਲ ਰਹੇ, ਤੇ ਇਹ ਚੀਜ਼ਾਂ ਕਿਤੇ ਨਾ ਕਿਤੇ ਪ੍ਰਭਾਵ ਛੱਡਦੀਆਂ ਨੇ, ਤੇ ਉਹੀ ਪ੍ਰਭਾਵ ਸੀ ਕਿ ਲਦਾਖ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਹੈ। ਹੁਣ ਬਾਕੀ ਸੂਬਿਆਂ ਦੇ ਵਿੱਚ ਜਿਹੜੀਆਂ ਪੰਜ ਸਟੇਟਾਂ ਜਿਹੜੀਆਂ ਆਪਾਂ ਹੁਣੇ ਜ਼ਿਕਰ ਕਰਕੇ ਹਟੇ ਹਾਂ ਕਿ ਉਹਨਾਂ ਪੰਜ ਸਟੇਟਾਂ ਦੇ ਵਿੱਚ ਆਉਣ ਵਾਲੀ ਸਥਿਤੀ ਦੇ ਵਿੱਚ, ਕਿਉਂਕਿ ਨਵੰਬਰ ਨੂੰ ਉਹਨਾਂ ਸਟੇਟਾਂ ਦੇ ਵਿੱਚ ਚੋਣਾਂ ਹੋਣੀਆਂ ਨੇ, ਤੇ 3 ਦਸੰਬਰ ਨੂੰ ਰਿਜ਼ਲਟ ਆ ਜਾਣਾ ਹੈ। ਰਿਜ਼ਲਟ ਦੇ ਵਿੱਚ ਪਤਾ ਲੱਗੇਗਾ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਉਹਨਾਂ ਸਟੇਟਾਂ ਦੇ ਵਿੱਚ ਕਿੰਨਾ ਕੁ ਅਸਰ ਦੇਖਣ ਨੂੰ ਮਿਲਿਆ, ਤੇ ਇਹ ਫਿਰ ਹੁਣ ਲੋਕ ਸਭਾ ਦਾ ਸੈਮੀ ਫਾਈਨਲ ਮੰਨਿਆ ਜਾਵੇਗਾ, ਤੇ ਫਿਰ ਦੇਖਦੇ ਹਾਂ ਕਿ ਲੋਕ ਸਭਾ ਦੇ ਵਿੱਚ 2024 ਦੇ ਵਿੱਚ ਕਿਸ ਰਾਜੇ ਦੀ ਕਿਸ ਰਾਜੇ ਦੀ ਪਰਜਾ ਆਉਂਦੀ ਹੈ ਜੀ।
ਹੈਲੋ ਜੀ, ਔਰ ਹੈਲੋ, ਮੈਨੂੰ ਲੱਗਦਾ ਕਿ ਜਿਹੜੀ ਸਾਡੇ ਨਾਲ ਸਾਡੇ ਸਰੋਤੇ ਵੀ ਜੁੜੇ ਹੋਏ ਨੇ ਤੇ ਨਾਲ ਹੀ ਖਹਿਰਾ ਸਾਹਿਬ, ਤੇ ਇਸ ਦੇ ਨਾਲ ਨਾਲ ਆਹ ਗੀਤ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਜਾ ਰਹੇ ਹਾਂ, ਤੇ ਇਸ ਤੋਂ ਬਾਅਦ ਮੈਂ ਲੈ ਲੂੰ ਇਜਾਜ਼ਤ ਤੁਹਾਡੇ ਤੋਂ। ਸੋ ਮੈਨੂੰ ਦਿਓ ਛੁੱਟੀਆਂ, ਹੈਵ ਏ ਲੌਂਗ ਗੁੱਡ ਵੀਕਐਂਡ, ਥੈਂਕ ਯੂ, ਬਾਏ, ਹੈਵ ਅ ਵੰਡਰਫੁਲ ਡੇ।
ਮਰਜ਼ੀ ਨਾ ਉੱਠੀ ਦਾ ਬੇ ਫਿਕਰੇ ਜਰੀ ਦਾ, ਦੁੱਖ ਹੋਵੇ ਸੁੱਖ ਹੋਵੇ ਦਿਲ ਤੇ ਨੀ ਲਹੀਦਾ, ਲੋਕਾਂ ਦੀਆਂ ਫੋਕੀਆਂ ਸਲਾਹਾਂ ਪੀਣ ਵਾਲਿਆਂ, ਅਸੀਂ ਕੁੜੇ ਬਾਟੀਆਂ ਚ ਚਾਹਾਂ ਪੀਣ ਵਾਲਿਆਂ, ਦਿਲ ਵਾਲੇ ਪੁੰਡੇ ਖੜ ਕੌਣ ਆਇਆ ਜੀ, ਅਸੀਂ ਕੱਟਣ ਨੀ ਆਏ, ਕੱਟਣ ਨੀ ਆਏ ਜੇ ਆਉਣਾ ਆ ਜੀ, ਅਸੀਂ ਕੱਟਣ ਨੀ ਆਏ, ਕੱਟਣ ਨੀ ਆਏ ਜੀ, ਜੇ ਆਉਣਾ ਆ ਜੀ, ਅਸੀਂ ਕੱਟਣ ਨੀ ਆਏ।
The views expressed on the preceding program may not necessarily be those of the owner or management of WTOR radio station.
ਜਸਟਨ ਟਰੂਡੋ ਤੁਹਾਡੇ ਆਂਢ ਗੁਆਂਢ 'ਚ ਕ੍ਰੈਕ ਅਤੇ ਕੋਕੇਨ ਦੇ ਕਾਰੋਬਾਰ ਨੂੰ ਕਾਨੂੰਨੀ ਬਣਾ ਰਹੇ ਹਨ, ਇਸੇ ਕਰਕੇ ਤੁਹਾਨੂੰ ਆਪਣੇ ਆਲੇ ਦੁਆਲੇ ਜੁਰਮ ਅਤੇ ਮੁਜਰਮ ਤੇ ਚੋਰੀ ਚਕਾਰੀ ਨਜ਼ਰ ਆ ਰਹੀ ਹੈ। ਪੀਅਰ ਪੋਲਿਵਰ ਇਹਨਾਂ ਸਾਰੇ ਨਸ਼ਿਆਂ ਦੀ ਫਰੋਖਤ ਤੇ ਪਾਬੰਦੀ ਲਾਉਣਗੇ ਅਤੇ ਨਸ਼ਿਆਂ ਵਾਲੇ ਮਰੀਜ਼ਾਂ ਦੇ ਇਲਾਜ ਦਾ ਇੰਤਜ਼ਾਮ ਕਰਨਗੇ ਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਗੇ। ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਪੀਅਰ ਪੋਲਿਵਰ ਐਂਡ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲ ਟੀਮ, ਇਨ ਹਾਊਸ ਪ੍ਰੋਜੈਕਟਸ, ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਾਂ ਕਾਲ ਕਰੋ 905-890-1300, ਜਾਂ ਵਿਜ਼ਿਟ ਕਰੋ ehrb.ca।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ब्रैम्पटन ऑन स्टेज 12 से 18 अक्टूबर तक द रोज ब्रैम्पटन पर अहद रजानीर को हैमलेट के किरदार में देखकर खुश और वेलकम करते हैं। हैमलेट जो आजकल के दौर के लिए गजबनाक तेज रफ्तार इंतकाम और दागदार मोहब्बत की कहानी है। क्या आप हमारे डेनमार्क के शहजादे के साथ बाइज्जत खुशहाली पागलपन के दरमियान लाइन पर चलने की हिम्मत करते हैं? ये तब्दीली सिर्फ सच्चा सानिया ही ला सकता है। देखना मत भूलिएगा हैमलेट 12 से 18 अक्टूबर तक द रोज ब्रैम्पटन में। सेल टिकट्स खरीदने के लिए विजिट करें brantononstage.ca।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लाओ जी, तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
770 AM دی نشریات سنن تے حالات حاضرہ تو باخبر رہن دے واسطے نیوز انفارمیشن انالیسس الیکٹرک